चक्रांत बादशाह जहांगीर जिहड़ा रात समय सुता है नूं सुते पै नूं दो शेरां ने बड़ा भयानक डर देना कीता। बादशाह ने शेरां तों डरदे होए धन साहिब श्री गुरु हरगोबिंद साहिब पातशाह जी नूं सिमरिया आजाद कीता कि सतगुरु पातशाह कृपा करो इन्हां शेरां दे कोलों मेरी रखिया करो। गुरु साहिब जी ने शेरां दे कोलों बचाउणा कीता। रात बाकी दा समां जिहड़ा सी उह जागदिआं लंघ गिआ। सवेर हुई जड़े नजूमी सन सियाने उन्होंने बुलाया। जीरा नूं बुला करके बादशाह कहन लगा रात वाली सारी विथिया दसी इस प्रकार दे नाल मैनूं शेरां ने डराया। मैनूं खा जाना सी। गुरु हरगोबिंद साहिब पातशाह जी ने मैनूं हथ दे के रखिया। वजीरां दे खरीदे हुए जड़े नजूमी सन वह कहन लगे बादशाह कोई सुपना वेख्या तू कोई डरन की लोड़ नहीं क्योंकि जो जो गूढ़ी नींद में सुती हुई है ऐसा कोई डर वाला सुपना वेखिए तो जो अखा खोल दे कुछ भी नहीं होंगे इस करके तू डर ना कोई घबराने की लोड़ नहीं। अज की रात होर पहरा तगड़ा कर दे लोहे दिया कनातां तलवा के पहरेदार होर वधा के तू आराम नाल सौना कर। दूसरी रात हुई उसे तरह किया लोहे दिया कनातां तानिया गया पहरेदार होर वधा दिते। अद्धी रात तो बाद फिर शेरां ने उसे तरह आउणा कीता बादशाह नूं डर दिता। बादशाह फिर बड़ा डरिया घबराया गुरु साहब नूं सिमरदा गुरु साहब फिर हथ दे के बचाउंदे ने। हुण सवेर हुई जिन्ने वजीर सन सियाणे नजूमी सन सारे बुला ले दस्या कि मैं उसे तरह सारा कुछ तगड़ा पहरा करके सुता पर शेर फिर आन पहुंचे। उन्होंने मैनूं खा जाना सी जेकर गुरु पातशाह जी मैनूं हथ दे के ना बचाउंदे तुसी क्यों कोई उपा नहीं करते पिता मैनू खा जाणगे। हुणे नजूमी कहण लगे कि बादशाह लगदा है तेनू कोई भयानक बीमारी लग गई है कोई रोग ऐसा लग गया तू वैद बुला वैदा नू बुला के अपनी बीमारी का कारण पुछ। बादशाह ने जिहड़े कुछ वैद इहदे कोल नौकरी करदे सन उहनां नू बुलाया कुछ ढंडौरा जिहड़ा सी फरवा दिता वैदा नू बुलाउणा कीता। बड़े बड़े सियाणे वैद चल के आए बादशाह दी नब्ज पकड़ी है वेखदे ने बादशाह नूं रोग कोई नहीं पर जदों शेरां दी गल सुणदे ने बड़े हैरान हुंदे ने। वो बादशाह नूं त्रवास देण वास्ते धीरजवा देण वास्ते संसा दूर करदे आ कुछ ना कुछ अपने वल्लों जिहड़ा है उह पहुंचाउंदे हन पर किसी दे समझ विच कुछ नहीं आ रहा कि कारण की है। इन्ने समय नूं भाई जेठा जी जिहड़े भाई प्राणा जी नूं नाल लै के शेर दा रूप धारण करके बादशाह नूं डराउंदे सन। उन्होंने भी सुनिया कि बादशाह ने वैद हकीम बुलाए ने एक वैद एक हकीम बन के भाई जेठा जी बादशाह दे कोल पहुंचदे ने। हुण बादशाह नूं बादशाह दे रोग बारे किवें दसदे ने आओ इथों अगलेरे प्रकरण नाल जुड़न वास्ते मन बिरतियां नूं कागर करन दे लई रसना दी कल्याण हित आखणा करिए जी सतनाम श्री
वाहे गुरु साहिब जी
सतनाम श्री वाहे गुरु
सतनाम श्री वाहे गुरु साहिब जी। जहांगीर सुन भयो एकांकी।
भाई जेठा जी चल के जहांगीर बादशाह दे कोल गए। सारिया ने बड़ा सन्मान किया हकीमां वांगू अपना लिबास बनाया ते हुण बादशाह दे कोल पहुंच के कहन लगे बादशाह मैं तेरे रोग दा हल कर सकदा पर तैनू जिहड़ा मैं इह कल्ले नूं दसना एकांत विच जाके सारिया दे विच जिहड़े तेरे रोग दे बाबत मैं उह नहीं दसना तू एकांत इकला होके मेरी गल सुन। जदों भाई जेठा जी ने यह गल कही ते बादशाह जहांगीर भाई जेठा जी नूं नाल लैके एकांत दे विच इकला एक पासे होया।
जेठा गयो निकट तब ताकी।
हुण इकले नूं एकांत विच करके बादशाह जहांगीर नूं भाई जेठा जी बादशाह जी दे कोल होके बैठ गए।
बैठ कहो तुझ सपत खुदाई।
बैठ करके बादशाह जहांगीर नूं कहन लगे भाई जेठा जी के बादशाह तेनों खुदा दी कसम है तेरे रोग दा मैं हल करना है जिवें तेनों दसना है पर उस तो पहला तेनों तेरे खुदा दी कसम है
कहो जे साची देहो बताई।
जिवें ਜੋ ਕੁਝ ਤੇਰੇ ਨਾਲ ਵਾਪਰਦਾ ਹੈ, ਜੋ ਤੂੰ ਦੇਖਦਾ ਹੈ, ਉਹਦੇ ਬਾਬਤ ਜਦੋਂ ਮੈਂ ਤੈਨੂੰ ਦੱਸਣਾ, ਤੂੰ ਆਪਣੀ ਗੱਲ ਮੈਨੂੰ ਤੂੰ ਨਹੀਂ ਦੱਸਣੀ। ਜਿਵੇਂ ਤੇਰੇ ਨਾਲ ਸਾਰਾ ਕੁਝ ਵਾਪਰਦਾ ਉਹ ਮੈਂ ਦੱਸਾਂਗਾ, ਪਰ ਜਿਵੇਂ ਮੈਂ ਦੱਸਾਂਗਾ ਤੂੰ ਨਾਲ ਦੀ ਨਾਲ ਮੈਨੂੰ ਦੱਸਣਾ ਵੀ ਇਹ ਗੱਲ ਸੱਚੀ ਹੈ ਕਿ ਨਹੀਂ। ਇਸ ਕਰਕੇ ਤੈਨੂੰ ਖੁਦਾ ਦੀ ਇਹ ਕਸਮ ਦਿੱਤੀ ਹੈ ਕਿ ਉਹ ਗੱਲ ਸੱਚੀ ਦੱਸਣੀ ਹੈ।
ਤੋ ਕਹੋ ਰੋਗ ਨਾ ਉਪਜੋ ਕੋਈ।
ਕਹਿਣ ਲੱਗੇ ਬਾਦਸ਼ਾਹ ਤੈਨੂੰ ਕੋਈ ਰੋਗ ਨਹੀਂ, ਤੇਰੇ ਸਰੀਰ ਤੇ ਕੋਈ ਰੋਗ ਨਹੀਂ, ਜਿਹੜਾ ਤੈਨੂੰ ਡਰ ਪਿਆ ਹੋਇਆ। ਇਹਨਾਂ ਨੇ ਨਜੂਮੀਆਂ ਨੇ ਕਿਹਾ ਬਾਦਸ਼ਾਹ ਤੈਨੂੰ ਕੋਈ ਬਿਮਾਰੀ ਲੱਗ ਗਈ ਹੈ, ਕੋਈ ਡਰ ਹੈ ਕਿਸੇ ਪ੍ਰਕਾਰ ਦਾ ਵੀ ਬਾਦਸ਼ਾਹ ਤੈਨੂੰ ਕੋਈ ਰੋਗ ਨਹੀਂ ਲੱਗਿਆ।
ਨਿਸਮਹ ਤਰਾਸ ਕਿਸ ਉਤੇ ਹੋਈ।
ਬਾਦਸ਼ਾਹ ਤੈਨੂੰ ਰਾਤ ਸਮੇਂ ਡਰ ਆਉਂਦਾ, ਤੂੰ ਕਿਸੇ ਦੇ ਕੋਲ ਰਾਤ ਨੂੰ ਡਰਦਾ, ਤੈਨੂੰ ਕੋਈ ਚੀਜ਼ ਆ ਕੇ ਰਾਤ ਨੂੰ ਡਰ ਦਿੰਦੀ ਹੈ। ਹੁਣ ਰਾਤ ਦੀ ਉਸਾਰੀ ਵਿਥਿਆ ਜਿਵੇਂ ਬੀਤਦਾ ਹੈ ਤੇ ਬਾਦਸ਼ਾਹ ਦੇ ਨਾਲ, ਭਾਈ ਜੇਠਾ ਜੀ ਉਸੇ ਤਰ੍ਹਾਂ ਦੱਸ ਰਹੇ ਹਨ।
ਹੋਲ ਰਹਿਓ ਦਿਲ ਟਿਕ ਹੈ ਨਾ ਕੈਸੇ।
ਤੇਰਾ ਜਿਹੜਾ ਦਿਲ ਹੈ ਉਹ ਬੜਾ ਹੌਲ ਵਿੱਚ ਹੈ, ਡਰਿਆ ਹੋਇਆ, ਉਹ ਟਕਾ ਵਿੱਚ ਨਹੀਂ ਆਉਂਦਾ। ਜਿਵੇਂ ਦੀਵਾ ਜਗਦਾ ਹੋਵੇ ਤੇ ਦੀਵੇ ਦੀ ਜਿਹੜੀ ਲਾਟ ਹੈ, ਜੇ ਹਵਾ ਚੱਲਦੀ ਹੋਵੇ ਤਾਂ ਉਹ ਲਾਟ ਟਿਕਦੀ ਨਹੀਂ, ਇੱਧਰ ਉੱਧਰ ਇੱਦਾਂ ਡੋਲਦੀ ਰਹਿੰਦੀ ਹੈ। ਜੇਕਰ ਹਵਾ ਨਾ ਹੋਵੇ, ਹਵਾ ਤੋਂ ਸਾਈਡ ਵਿੱਚ ਇੱਕ ਪਰਦੇ ਵਿੱਚ ਰੱਖਿਆ ਹੋਵੇ ਤੇ ਉਹ ਲਾਟ ਬਿਲਕੁਲ ਸਿੱਧੀ ਚੱਲਦੀ ਹੈ। ਜਿਵੇਂ ਹਵਾ ਦੇ ਕਾਰਨ ਦੀਵੇ ਦੀ ਲੋ ਜਿਹੜੀ ਹੈ ਉਹ ਟਿਕਦੀ ਨਹੀਂ, ਡੋਲਦੀ ਹੈ ਬਾਦਸ਼ਾਹ, ਉਸੇ ਤਰ੍ਹਾਂ ਤੇਰੇ ਮਨ ਦੀ ਹਾਲਤ ਹੈ। ਤੇਰਾ ਮਨ ਵੀ ਡਰਿਆ ਹੋਇਆ, ਜਿਹੜਾ ਉਹ ਟਿਕਾ ਵਿੱਚ ਨਹੀਂ, ਉਹ ਡੋਲਦਾ ਹੈ, ਹੌਲ ਵਿੱਚ ਹੈ।
ਦੀਪ ਸਿਖਾ ਬਹਿ ਵਾਯੂ ਜੈਸੇ।
ਜਿਵੇਂ ਦੀਵੇ ਦੀ ਹਵਾ ਚੱਲਣ ਦੇ ਨਾਲ ਲੋ ਜਿਹੜੀ ਉਹ ਡੋਲਦੀ, ਉਸੇ ਤਰ੍ਹਾਂ ਤੇਰੇ ਮਨ ਦੀ ਹਾਲਤ ਹੈ।
ਮਾਨ ਸ਼ਾਹੋ ਕਹਿ ਸਾਚ ਸੁਣਾਈ।
ਤੇ ਹੁਣ ਬਾਦਸ਼ਾਹ ਨੇ ਜਦੋਂ ਇਹ ਗੱਲ ਸੁਣੀ, ਬਾਦਸ਼ਾਹ ਕਹਿਣ ਲੱਗੇ ਭਾਈ ਤੂੰ ਇਹ ਗੱਲ ਸੱਚੀ ਕਹੀ ਹੈ, ਐ ਵੈਦ ਹਕੀਮ ਜੀ, ਇਹ ਗੱਲ ਬਿਲਕੁਲ ਤੁਸੀਂ ਸੱਚੀ ਕਹੀ ਹੈ, ਇਸੇ ਤਰ੍ਹਾਂ ਮੇਰੀ ਹਾਲਤ ਬਣੀ ਹੋਈ ਹੈ।
ਮਮ ਪੀੜਾ ਤੈ ਨਿਸ਼ਚੇ ਪਾਈ।
ਜਿਹੜੀ ਮੇਰੀ ਹਿਰਦੇ ਦੀ ਪੀੜਾ ਉਹਨੂੰ ਤੁਸੀਂ ਚੰਗੀ ਤਰ੍ਹਾਂ ਨਿਸ਼ਚਾ ਕਰਕੇ ਜਾਣ ਲਿਆ। ਜਿਹੜਾ ਮੈਨੂੰ ਰੋਗ ਹੈ, ਜਿਹੜਾ ਡਰ ਹੈ, ਜਿਸ ਤਰ੍ਹਾਂ ਮੇਰੇ ਨਾਲ ਰਾਤ ਨੂੰ ਵਾਪਰਦਾ, ਉਹ ਤੁਸੀਂ ਜਿਹੜਾ ਹੈ ਭਲੇ ਪ੍ਰਕਾਰ ਦੇ ਨਾਲ ਚੰਗੀ ਤਰ੍ਹਾਂ ਉਸ ਰੋਗ ਨੂੰ, ਉਸ ਪੀੜਾ ਨੂੰ ਜਾਣ ਲਿਆ ਹੈ।
ਸੁਨ ਹਜ਼ਰਤ ਆਵਤ ਜੁਗ ਸ਼ੇਰ।
ਕਹਿਣ ਲੱਗੇ ਹੁਣ ਭਾਈ ਜੇਠਾ ਜੀ ਕਿ ਬਾਦਸ਼ਾਹ ਤੇਰੇ ਕੋਲ ਸ਼ੇਰ ਆਉਂਦੇ ਨੇ ਚੱਲ ਕੇ, ਦੋ ਸ਼ੇਰ ਤੇਰੇ ਕੋਲ ਰਾਤ ਨੂੰ ਆਉਂਦੇ ਹਨ।
ਦੋ ਦਿਸ਼ ਤੇ ਕਰ ਕੋਪ ਕਨੇਰ।
ਤੇ ਬੜਾ ਭਿਆਨਕ ਰੂਪ ਧਾਰਨ ਕਰਕੇ ਆਉਂਦੇ ਨੇ, ਦੋਵਾਂ ਪਾਸਿਆਂ ਤੋਂ ਆ ਕੇ ਉਹ ਦੋਵੇਂ ਸ਼ੇਰ ਤੈਨੂੰ ਘੇਰਦੇ ਡਰ ਦਿੰਦੇ ਹਨ।
ਗੁਰੂ ਹੱਥ ਦੇ ਤੋਹੇ ਬਚਾਵੇ।
ਤੇ ਜਦੋਂ ਉਹ ਸ਼ੇਰ ਚੱਲ ਕੇ ਆਉਂਦੇ ਤੈਨੂੰ ਡਰ ਦਿੰਦੇ ਨੇ, ਫਿਰ ਤੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਸਿਮਰਦਾ, ਫਿਰ ਉਹਨਾਂ ਨੂੰ ਯਾਦ ਕਰਦਾ, ਬੇਨਤੀਆਂ ਕਰਦਾ, ਤੇਰੀ ਬੇਨਤੀ ਨੂੰ ਸੁਣ ਕੇ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਆ ਕੇ ਤੈਨੂੰ ਸ਼ੇਰਾਂ ਤੋਂ ਬਚਾਉਂਦੇ, ਤੇਰੀ ਰੱਖਿਆ ਕਰਦੇ ਹਨ।
ਨਾਹੇ ਤਾਂ ਦੋਨੋ ਤੁਮ ਕਹੋ ਖਾਵੇ।
ਨਹੀਂ ਤਾਂ ਉਹ ਦੋਵੇਂ ਸ਼ੇਰ ਬਾਦਸ਼ਾਹ ਤੈਨੂੰ ਖਾ ਜਾਣ, ਉਹ ਸ਼ੇਰ ਤੈਨੂੰ ਖਾਣ ਵਾਸਤੇ ਆਉਂਦੇ ਨੇ ਰਾਤ ਨੂੰ, ਪਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਤੂੰ ਸਿਮਰਦਾ, ਯਾਦ ਕਰਦਾ, ਇਸ ਕਰਕੇ ਉਹ ਤੇਰੀ ਰੱਖਿਆ ਕਰ ਲੈਂਦੇ ਨੇ। ਜੇ ਤੈਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਆਪ ਹੱਥ ਦੇ ਕੇ ਬਚਾ ਨਾ ਤੇਰਾ ਕਰਨ, ਤਾਂ ਉਹ ਦੋਵੇਂ ਸ਼ੇਰ ਤੈਨੂੰ ਖਾ ਜਾਣਗੇ।
ਹਟਤ ਕਹੈ ਗੁਰ ਮਹਿਮਾ ਜਾਣ।
ਤੇ ਫਿਰ ਜਦੋਂ ਸ਼ੇਰ ਜਾਣ ਲੱਗਦੇ ਨੇ, ਜਾਣ ਤੋਂ ਪਹਿਲਾਂ ਤੈਨੂੰ ਗੁਰੂ ਦੀ ਮਹਿਮਾ ਬਿਆਨ ਕਰਦੇ ਨੇ, ਗੁਰੂ ਦੀ ਮਹਿਮਾ ਦੇ ਬਾਬਤ ਵੀ ਤੈਨੂੰ ਦੱਸਦੇ ਹਨ।
ਨਹੀਂ ਬੇਸਾਰਨ ਉਰਤੇ ਠਾਨ।
ਉਹ ਤੈਨੂੰ ਕਹਿੰਦੇ ਨੇ ਕਿ ਬਾਦਸ਼ਾਹ ਤੈਨੂੰ ਗੁਰੂ ਸਾਹਿਬ ਬਚਾ ਰਹੇ ਨੇ, ਗੁਰੂ ਹਰਗੋਬਿੰਦ ਜੀ ਤੇਰੀ ਰੱਖਿਆ ਕਰਦੇ ਨੇ, ਤੂੰ ਉਹਨਾਂ ਦੀ ਮਹਿਮਾ ਨੂੰ ਹਿਰਦੇ ਵਿੱਚੋਂ ਨਾ ਵਿਸਾਰ। ਜਦੋਂ ਤਾਂ ਤੈਨੂੰ ਡਰ ਆਉਂਦਾ, ਲੋੜ ਪੈਂਦੀ ਹੈ, ਤੂੰ ਗੁਰੂ ਸਾਹਿਬ ਜੀ ਨੂੰ ਸਿਮਰ ਲੈਂਦਾ, ਤੇ ਜਦੋਂ ਦਿਲ ਚੜ ਜਾਂਦਾ ਫਿਰ ਤੈਨੂੰ ਗੁਰੂ ਸਾਹਿਬ ਦੀ ਯਾਦ ਭੁੱਲ ਜਾਂਦੀ, ਫਿਰ ਉਹਨਾਂ ਦੀ ਮਹਿਮਾ ਨੂੰ ਤੂੰ ਨਹੀਂ ਜਾਣਦਾ। ਇਸ ਕਰਕੇ ਗੁਰੂ ਸਾਹਿਬ ਜੀ ਦੀ ਜਿਹੜੀ ਮਹਿਮਾ ਹੈ ਉਹਨੂੰ ਸਦਾ ਹਿਰਦੇ ਵਿੱਚ ਵਸਾ ਕੇ ਰੱਖੋ, ਉਹਨੂੰ ਵਿਸਾਰ ਨਾ।
ਡਰ ਹਰ ਬੇਹਿਤ ਯਤਨ ਬਤਾਵੇ।
ਇਸ ਤਰ੍ਹਾਂ ਦੇ ਨਾਲ ਜਿਹੜਾ ਹੈ ਤੈਨੂੰ ਯਤਨ ਵੀ ਬਤਾਉਂਦੇ ਨੇ ਤੇਰੇ ਭਲੇ ਵਾਸਤੇ, ਤੇਰਾ ਬਚਾਅ ਕਿਵੇਂ ਹੋ ਸਕਦਾ ਸ਼ੇਰਾਂ ਦੇ ਕੋਲੋਂ, ਤੇਰੇ ਭਲੇ ਦੀ ਖਾਤਰ ਉਹ ਤੈਨੂੰ ਯਤਨ ਵੀ ਦੱਸ ਕੇ ਜਾਂਦੇ ਹਨ।
ਸੋ ਕਹਿਓ ਕਰ ਤੁਮ ਹਿਰਦੇ ਨਾ ਲਗਾਵੇ,
ਪਰ ਉਹ ਜਿਹੜਾ ਤੈਨੂੰ ਯਤਨ ਕਹਿ ਕੇ ਜਾਂਦੇ ਨੇ, ਉਪਾਅ ਕਰਨ ਦੇ ਬਾਬਤ ਤੈਨੂੰ ਦੱਸਦੇ ਨੇ, ਤੂੰ ਹਿਰਦੇ ਵਿੱਚ ਨਹੀਂ ਲਿਆਉਂਦਾ, ਉਹਨੂੰ ਧਾਰਨ ਨਹੀਂ ਕਰਦਾ, ਉਹ ਗੱਲ ਨੂੰ ਮੰਨਦਾ ਨਹੀਂ। ਸ਼ੇਰ ਆਉਂਦੇ ਨੇ ਤੈਨੂੰ ਖਾਣ ਵਾਸਤੇ, ਗੁਰੂ ਸਾਹਿਬ ਬਚਾ ਲੈਂਦੇ ਨੇ, ਜਾਣ ਲੱਗਿਆ ਸ਼ੇਰ ਤੈਨੂੰ ਗੁਰੂ ਸਾਹਿਬ ਦੀ ਉਪਮਾ ਦੱਸਦੇ ਨੇ, ਫਿਰ ਤੈਨੂੰ ਇਹ ਵੀ ਕਹਿੰਦੇ ਨੇ, ਉਹ ਯਤਨ ਵੀ ਦੱਸਦੇ ਨੇ, ਤੇਰਾ ਬਚਾਅ ਕਿਵੇਂ ਹੋ ਸਕਦਾ, ਪਰ ਉਹ ਉਪਾਅ ਕਰਨ ਦੇ ਲਈ ਉਹ ਗੱਲ ਨੂੰ ਤੂੰ ਮਨ ਵਿੱਚ ਨਹੀਂ ਲਿਆਉਂਦਾ।
ਜੇ ਨਾ ਸਮਝੋ ਮੈਂ ਸਮਝਾਉਂ,
ਤੇ ਬਾਦਸ਼ਾਹ ਜੇ ਤੈਨੂੰ ਉਹ ਸ਼ੇਰਾਂ ਦੀ ਕਹੀ ਹੋਈ ਗੱਲ ਸਮਝ ਵਿੱਚ ਨਹੀਂ ਪੈਂਦੀ, ਤੇਰੀ ਸਮਝ ਵਿੱਚ ਪਕੜ ਵਿੱਚ ਨਹੀਂ ਆਉਂਦੀ, ਤਾਂ ਮੈਨੂੰ ਦੱਸ, ਮੈਂ ਤੈਨੂੰ ਚੰਗੀ ਤਰ੍ਹਾਂ ਸਮਝਾ ਦਿੰਦਾ ਹਾਂ।
ਰੋਗ ਤਰਾਸ ਸਭ ਦੂਰ ਮਿਟਾਉਂ,
ਤੇ ਜਿਹੜਾ ਰੋਗ ਦਾ ਜਿਹੜਾ ਵੱਡਾ ਡਰ ਹੈ ਤੇਰੇ ਅੰਦਰ ਬਣਿਆ ਹੋਇਆ, ਉਹ ਤੇਰਾ ਮੈਂ ਰੋਗ, ਉਹ ਸਾਰਾ ਜਿਹੜਾ ਡਰ ਹੈ ਉਹ ਦੂਰ ਕਰ ਦੇਵਾਂਗਾ ਬਾਦਸ਼ਾਹ। ਜੇਕਰ ਉਹ ਗੱਲ ਤੇਰੀ ਪਕੜ ਵਿੱਚ ਨਹੀਂ ਆਉਂਦੀ, ਸ਼ੇਰਾਂ ਦੀ ਕਹੀ ਹੋਈ ਤੈਨੂੰ ਸਮਝ ਨਹੀਂ ਪੈਂਦੀ, ਤਾਂ ਮੈਨੂੰ ਦੱਸ, ਮੈਂ ਤੈਨੂੰ ਸਮਝਾ ਦਿੰਦਾ, ਫਿਰ ਤੇਰਾ ਉਹ ਜਿਹੜਾ ਡਰ ਹੈ, ਭੈ ਹੈ, ਉਹ ਰੋਗ ਆ ਉਹ ਦੂਰ ਹੋ ਜਾਵੇਗਾ।
ਇਮ ਜੇਠੇ ਜਬ ਪਤੇ ਲਗਾਏ,
ਜਦੋਂ ਇਸ ਪ੍ਰਕਾਰ ਦੇ ਨਾਲ ਭਾਈ ਜੇਠਾ ਜੀ ਨੇ ਸਾਰੇ ਪਤੇ ਦੱਸੇ, ਜਿਵੇਂ ਰਾਤ ਨੂੰ ਵਾਪਰਦਾ ਬਾਦਸ਼ਾਹ ਦੇ ਨਾਲ, ਸ਼ੇਰ ਆਉਂਦੇ ਨੇ, ਗੁਰੂ ਸਾਹਿਬ ਬਚਾਉਂਦੇ ਨੇ, ਫਿਰ ਗੁਰੂ ਸਾਹਿਬ ਦੀ ਉਪਮਾ ਕਰਦੇ ਨੇ, ਸ਼ੇਰ ਸਾਰਾ ਕੁਝ ਜਿਵੇਂ ਵਾਪਰਦਾ ਉਹ ਉਸੇ ਤਰ੍ਹਾਂ ਹੂ ਬਹੂ ਜਿਹੜਾ ਪਤਾ ਉਹ ਬਾਦਸ਼ਾਹ ਨੂੰ ਜਦੋਂ ਭਾਈ ਜੇਠਾ ਜੀ ਨੇ ਦੱਸਿਆ ਹੈ।
ਹਜ਼ਰਤ ਕਹਿਓ ਠੀਕ ਤਾਂ ਗਾਏ,
ਤੇ ਹੁਣ ਬਾਦਸ਼ਾਹ ਜਹਾਂਗੀਰ ਕਹਿਣ ਲੱਗਾ ਵੈਦ ਜੀ, ਤੁਸੀਂ ਬਿਲਕੁਲ ਸਹੀ ਦੱਸਿਆ, ਤੁਸੀਂ ਸਹੀ ਪਤਾ ਲਾਇਆ, ਬਿਲਕੁਲ ਸਹੀ ਗੱਲ ਮੈਨੂੰ ਦੱਸੀ ਹੈ, ਜਿਵੇਂ ਵਾਪਰਦੀ ਹੈ, ਜਿਵੇਂ ਛੇਰ ਆਉਂਦੇ ਨੇ, ਗੁਰੂ ਸਾਹਿਬ ਬਚਾਉਂਦੇ ਨੇ, ਉਪਮਾ ਕਰਦੇ ਨੇ, ਉਹ ਜਿਵੇਂ ਵੀ ਵਾਪਰਦਾ ਸਾਰਾ ਕੁਝ ਮੇਰੇ ਨਾਲ, ਉਹ ਬਿਲਕੁਲ ਤੁਸੀਂ ਠੀਕ ਦੱਸਿਆ ਹੈ।
ਅਬ ਜੇ ਮਹਟ ਹੈ ਬਤਾਵਨ ਕੀਜੈ,
ਤੇ ਹੁਣ ਜਦੋਂ ਉਹ ਪਿੱਛੇ ਹਟਦੇ ਨੇ ਤੇ ਮੈਨੂੰ ਕਹਿ ਕੇ ਜਾਂਦੇ ਨੇ, ਉਹਦੇ ਬਾਬਤ ਆਪ ਜੀ ਕਿਰਪਾ ਕਰਕੇ ਮੈਨੂੰ ਦੱਸੋ।
ਤੁਵ ਪੂਰਨ ਉਸਤਾਦ ਲਖੀਜੈ,
ਕਹਿਣ ਲੱਗੇ ਵੈਰ ਜੀ, ਤੁਹਾਡਾ ਉਸਤਾਦ ਬਿਲਕੁਲ ਸੱਚੀ ਗੱਲ ਤੁਸੀਂ ਕਹੀ ਹੈ ਕਿ ਬੜਾ ਪੂਰਨ ਹੈ, ਕਾਮਲ ਹੈ ਤੁਹਾਡਾ ਜਿਹੜਾ ਉਸਤਾਦ ਹੈ, ਤੁਹਾਡਾ ਜਿਹੜਾ ਗੁਰੂ ਹੈ ਉਹ ਬਹੁਤ ਕਾਮਲ ਹੈ, ਇਸ ਗੱਲ ਦੇ ਵਿੱਚ ਪੂਰਨ ਤੌਰ ਤੇ ਉਹ ਮੰਨਿਆ ਹੋਵੇਗਾ, ਉਹ ਉਸਤਾਦ ਜਿਹੜਾ ਉਹਨੇ ਜਿਹੜੀ ਇਹ ਵਿਦਿਆ ਰੋਗ ਦੀ ਵੈਦਗੀ ਦੀ ਉਹਨੇ ਚੰਗੀ ਤਰ੍ਹਾਂ ਪੜ੍ਹੀ ਹੋਏਗੀ, ਤਾਂ ਹੀ ਐਸਾ ਤੂੰ ਉਸਤਾਦ ਧਾਰਨ ਕੀਤਾ ਨਾ, ਇਸ ਕਰਕੇ ਤੇਰਾ ਜਿਹੜਾ ਉਸਤਾਦ ਹੈ ਉਹ ਪੂਰਨ ਹੈ।
ਕਿਮ ਕੇ ਹਰ ਕਹਿ ਬੂਝ ਬੁਝਾਵੇ,
ਜਿਵੇਂ ਸ਼ੇਰਾਂ ਦੇ ਬਾਬਤ ਸਾਰੀ ਗੱਲ ਮੈਨੂੰ ਦੱਸੀ ਹੈ,
ਇਹੋ ਸਮਝਾਏ ਨਾ ਮਮ ਮਨ ਆਵੇ,
ਤੇ ਜਿਹੜੇ ਉਹ ਸ਼ੇਰ ਜਾਣ ਲੱਗਿਆ ਮੈਨੂੰ ਕਹਿ ਕੇ ਜਾਂਦੇ ਨੇ, ਜਿਹੜੇ ਗੁਰੂ ਸਾਹਿਬ ਦੀ ਉਪਮਾ ਕਰਦੇ ਤੇ ਜਿਹੜੀ ਗੱਲ ਕਹਿੰਦੇ ਨੇ ਉਹ ਮੇਰੀ ਸਮਝ ਵਿੱਚ ਨਹੀਂ ਆਉਂਦੀ, ਹੇ ਵੈਰ ਜੀ ਉਹ ਮੇਰੀ ਸਮਝ ਵਿੱਚ ਪਕੜ ਵਿੱਚ ਨਹੀਂ ਆਉਂਦੀ, ਤੁਸੀਂ ਕਿਰਪਾ ਕਰਕੇ ਮੈਨੂੰ ਸਮਝਾ ਦੇਵੋ।
ਆਪਣੇ ਮਹਿ ਸ਼ਰਧਾ ਦਿੜ ਜਾਨੀ,
ਤੇ ਜਦੋਂ ਭਾਈ ਜੇਠਾ ਜੀ ਨੇ ਬਾਦਸ਼ਾਹ ਦੀ ਆਪਣੇ ਵਿੱਚ ਦਿੜ ਸ਼ਰਧਾ ਵੇਖੀ ਕਿ ਬਾਦਸ਼ਾਹ ਦਾ ਮਨ ਹੁਣ ਮੰਨ ਗਿਆ, ਇਹਨੇ ਸ਼ਰਧਾ ਧਾਰਨ ਕਰ ਲਈ ਵੀ ਕਿ ਵਾਕਈ ਵੈਦ ਚੰਗਾ ਪਹੁੰਚਿਆ ਵੈਦ ਹੈ, ਇਸ ਪ੍ਰਕਾਰ ਦੇ ਨਾਲ ਭਾਈ ਜੇਠਾ ਜੀ ਨੇ ਜਦੋਂ ਬਾਦਸ਼ਾਹ ਜੀ ਦ੍ਰਿੜ ਸ਼ਰਧਾ ਵੇਖੀ,
ਤਬ ਜੇਠੇ ਮੁਖ ਗਿਰਾ ਬਖਾਨੀ,
ਤਾਂ ਫਿਰ ਭਾਈ ਜੇਠਾ ਜੀ ਮੁਖ ਤੋਂ ਬੋਲੇ, ਕਹਿਣ ਲੱਗੇ
ਗੁਰ ਪਟ ਦੁਰਗ ਨਾ ਕੀਨ ਸੰਭਾਲੀ,
ਤੇ ਕਹਿਣ ਲੱਗੇ ਬਾਦਸ਼ਾਹ ਤੂੰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਬਚਨ ਕਰਕੇ ਦੁਰਗ ਗਵਾਲੀਅਰ ਦੇ ਕਿਲੇ ਦੇ ਵਿੱਚ ਭੇਜਿਆ ਸੀ,
ਅਵਧ ਬਦੇ ਤਬ ਸਭ ਦਿਨ ਚਾਲੀ,
ਤੇ ਤੂੰ ਉਹਨਾਂ ਦੇ ਨਾਲ ਸਮਾਂ ਨੀਯਤ ਕੀਤਾ ਸੀ, 40 ਦਿਨ ਦਾ ਸਮਾਂ ਜਿਹੜਾ ਮੁਕਰਰ ਕਰਕੇ ਨੀਯਤ ਕਰਕੇ ਗੁਰੂ ਸਾਹਿਬ ਜੀ ਨੂੰ ਇਹ ਬਚਨ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਭੇਜਿਆ ਸੀ।
ਸੋ ਬੇਤੀਤ ਉਪਰ ਦਿਨ ਗਏ,
ਉਹ 40 ਦਿਨ ਦਾ ਸਮਾਂ ਵੀ ਬੀਤ ਗਿਆ, 40 ਦਿਨ ਤੋਂ ਵੀ ਉੱਪਰ ਜਿਹੜੇ ਦਿਨ ਉਹ ਬਤੀਤ ਹੋਏ ਹਨ,
ਨਿਕਟ ਗੁਰੂ ਨਾ ਬੁਲਾਵਤ ਭਏ,
ਪਰ ਤੈਨੂੰ ਯਾਦ ਨਹੀਂ ਆਈ, ਤੂੰ ਜਿਹੜਾ ਸਮਾਂ ਨੀਯਤ ਕੀਤਾ ਸੀ, ਮੁਕਰਰ ਕੀਤਾ ਸੀ ਗੁਰੂ ਸਾਹਿਬ ਜੀ ਦੇ ਨਾਲ ਬਚਨ ਕੀਤਾ ਸੀ 40 ਦਿਨ ਦਾ, ਉਹ 40 ਦਿਨ ਵੀ ਬੀਤ ਗਏ, ਉੱਤੇ ਵੀ ਦਿਨ ਲੰਘ ਗਏ, ਪਰ ਤੂੰ ਗੁਰੂ ਸਾਹਿਬ ਜੀ ਨੂੰ ਆਪਣੇ ਕੋਲ ਨਹੀਂ ਬੁਲਾਇਆ,
ਗੁਰ ਸੰਗ ਝੂਠ ਬੋਲ ਬੋਠਾਨਾ,
ਤੇ ਗੁਰੂ ਸਾਹਿਬ ਜੀ ਦੇ ਨਾਲ ਝੂਠ ਬੋਲਿਆ, ਤੂੰ ਕਿਹਾ ਸੀ ਕਿ 40 ਦਿਨ ਬਾਅਦ ਮੈਂ ਆਪ ਜੀ ਨੂੰ ਬੁਲਾ ਲਵਾਂਗਾ, 40 ਦਿਨ ਮੇਰੇ ਲਈ ਖੁਦਾ ਦਾ ਸਿਮਰਨ ਕਰੋ,
पर तू नहीं गुरु साहब जी समा लंघ गया उत्ते दिन लंघ गए याद नहीं किया बुलाया नहीं इस प्रकार दे नाल गुरु साहब जी दे नाल तू झूठ बोलिया है
तेहे फल होयो त्रास महाना
तो झूठ दा ए फल तैनू मिलिया कि ए वड्डा डर तैनू मिलिया ए वड्डा डर जिहड़ा वड्डा दुख तैनू पहुंचिया डर आया ए तेरे झूठ दा फल है
जेकर आज ना मनुज पठावै
ते जे बादशाह तू अज वी कोई अपना आदमी धन गुरु हरगोबिंद साहब पातशाह जी दे कोल ना भेजिया
करहै ना केहर आवत कावै
ते फिर ओह शेर रात नूं आउणगे ओह तैनू खा जाणगे बादशाह ओह छड्डणगे नहीं
समा बीते कुछ होया ना उपाई
ते जे समा लंघ जावे हुण मैं तैनू दस रिहा समा तेरे कोल है जिवें तैनू कहा जेकर हुण तू कोई अपना आदमी गुरु साहिब जी कोल भेज के बुला लवे तां ठीक है अगर अजे भी तू देरी करे समा लंघ गया मन नूं रात नूं शेर आके तैनू खा गए ते फिर कोई जतन कोई उपा नहीं बनना फिर कोई जतन कोई उपा किसी काम नहीं आना इस करके समा रहिंदिया तू ये जतन कोई उपा कर
गुर दिश नमो कर हो सिर न्याई
इंद्रो धन गुरु हरगोबिंद साहब पातशाह जिस दिशा विच हन उस पासे वालों करके दोवें हाथ जोड़ के नमस्कार कर सिर नवाउणा कर
जोर हो अर बाक उचार हो
दोवें हाथ जोड़ के सतगुरु पातशाह जी नूं बेनती कर
खिम हो प्रभु निज बिरद संभार हो
हे सतगुरु पातशाह मेरी पीरी दे मालक परोपकारी सतगुरु मेरी भुल दी खिमा कर दियो पातशाह मैं 40 दिन का समा कह के नीयत करके तुहानू ग्वालियर दे किले विच भेजिया सी उह समा बीत गया पर मैं आप जी नूं याद नहीं किया बुलाया नहीं ते पातशाह तुहाडा बिरद है अपने बिरद नूं संभाल दिया होया मेरी भुल दी खिमा कर दिओ मैनूं बख्श लवो
पठो मनुज अब निकट हकारो
हुण कोई अपना मनुख भेज करके सतगुरु पातशाह के बेनती कर भाई जेठा जी दस रहे ने कि गुरु साहब जी को बेनती कर दिया भुल दी खिमा मंग नाल ये कह के पातशाह जी मैं अपना कोई आदमी भेज के बहुत छेती ही तुहानू अपने कोल बुलावांगा
दर्शन करो शीस भगतारो
तुहाडे दर्शन करके अपना जिहड़ा सिर मस्तक आ तुहाडे चरणा दे विच रखांगा
उठ कर अभ ना बुझो कोई
ते बादशाह हुण इथों उठ के किसी सलाह विच ना पै जावी ਕਿਤੇ ਕਿਸੇ ਨੂੰ ਪੁੱਛਣ ਲੱਗ ਜਾਵੇ ਕਿਉਂਕਿ ਪਤਾ ਸੀ ਕਿ ਚੰਦੂ ਦੁਸ਼ਟ ਵਰਗਿਆਂ ਕੋਲ ਜਦੋਂ ਕਿਉਂਕਿ ਸਾਰੇ ਵਜ਼ੀਰ ਉਹਦੇ ਖਰੀਦੇ ਹੋਏ ਨੇ ਜੇ ਉਹਨਾਂ ਨੂੰ ਬਾਦਸ਼ਾਹ ਪੁੱਛਣ ਲੱਗ ਗਿਆ ਉਹਨਾਂ ਨੇ ਫਿਰ ਮਤ ਫਿਰ ਦੇਣੀ ਹੈ ਟਾਲ ਦੇਣ ਬਾਦਸ਼ਾਹ ਹੁਣ ਇਸ ਗੱਲ ਨੂੰ ਕਿਸੇ ਕੋਲੋਂ ਪੁੱਛਣਾ ਨਹੀਂ ਕਿਸੇ ਨਾਲ ਕੋਈ ਇੱਥੋਂ ਉੱਠ ਕੇ ਸਲਾਹ ਮਸ਼ਵਰਾ ਨਹੀਂ ਕਰਨਾ
ਕਰੋ ਅਰਜ ਕਬ ਤਰਾਸ ਨਾ ਹੋਈ
ਤੇ ਜੇ ਤੂੰ ਕੋਈ ਆਪਣਾ ਅੱਜ ਆਦਮੀ ਕੋਈ ਭੇਜ ਕੇ ਗੁਰੂ ਸਾਹਿਬ ਜੀ ਨੂੰ ਬੁਲਾਏਗਾ ਫਿਰ ਤੈਨੂੰ ਰਾਤ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਆਏਗਾ ਰਾਤ ਨੂੰ ਸ਼ੇਰ ਤੈਨੂੰ ਡਰ ਨਹੀਂ ਦੇਣਗੇ
ਸੁਣ ਹਜ਼ਰਤ ਉਰ ਲਾਗੀ ਆਛੇ
ਤੇ ਜਦੋਂ ਭਾਈ ਜੇਠਾ ਜੀ ਦੀ ਇਹ ਗੱਲ ਸੁਣੀ ਬਾਦਸ਼ਾਹ ਜਹਾਂਗੀਰ ਨੇ ਉਹਨੇ ਵੇਖਿਆ ਕਿ ਸਾਰੀਆਂ ਜਿਹੜੀਆਂ ਗੱਲਾਂ ਉਹ ਭਾਈ ਜੇਠਾ ਜੀ ਦੇ ਵਿੱਚ ਵੈਦ ਨੇ ਮੈਨੂੰ ਸੱਚੀਆਂ ਦੱਸੀਆਂ ਨੇ ਤੇ ਹੁਣ ਉਹ ਉਪਾਅ ਵੀ ਦੱਸ ਰਿਹਾ ਵਿਆਹ ਉਪਾਅ ਕਰਨਾ ਤੇਰਾ ਬਚਾਅ ਹੋ ਸਕਦਾ ਇਹ ਸੁਣ ਕੇ ਬਾਦਸ਼ਾਹ ਜਹਾਂਗੀਰ ਦੇ ਗੱਲ ਮਨ ਨੂੰ ਇਹ ਗੱਲ ਚੰਗੀ ਲੱਗੀ
ਸਾਚ ਜਾਣ ਗੁਰ ਮਿਲਣੋ ਬਾਂਛੇ
ਤੇ ਹੁਣ ਇਹ ਗੱਲ ਨੂੰ ਸੱਚੀ ਜਾਣ ਕੇ ਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ ਮਨ ਇਹਦਾ ਜਿਹੜਾ ਹੈ ਉਹ ਬਣਿਆ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਹੈ
ਬੰਦਨ ਜੇਠੇ ਕੀ ਦਿਸਕੀਨ
ਤੇ ਇੱਧਰ ਭਾਈ ਜੇਠਾ ਜੀ ਨੂੰ ਵੀ ਵੰਦਨਾ ਕੀਤੀ ਨਮਸਕਾਰ ਕੀਤੀ ਵੈ ਜੇ ਧੰਨੋ ਤੁਸੀਂ ਮੇਰੇ ਰੋਗ ਦੇ ਬਾਰੇ ਜਾਣ ਲਿਆ ਭਾਈ ਜੇਠਾ ਜੀ ਨੂੰ ਵੰਦਨਾ ਕੀਤੀ ਹੈ
ਇਹੋ ਦਰਬ ਬਹੁ ਆਇਸ ਦੀਨ
ਤੇ ਆਪਣੇ ਸੇਵਕਾਂ ਨੂੰ ਹੁਕਮ ਕੀਤਾ ਕਿ ਭਾਈ ਜੇਠਾ ਜੀ ਨੂੰ ਬਹੁਤ ਧੰਨ ਦਿਓ ਇਹਨਾਂ ਨੇ ਮੇਰੇ ਰੋਗ ਨੂੰ ਪਕੜਿਆ ਇਸ ਕਰਕੇ ਇਹਨਾਂ ਨੂੰ ਬਹੁਤਾ ਧਨ ਜਿਹੜਾ ਉਹ ਦੇਣਾ ਕਰੋ
ਕਹਿ ਜੇਠਾ ਮੈਂ ਲੇਤ ਨਾ ਧਨ ਕੋ
ਤੇ ਭਾਈ ਜੇਠਾ ਜੀ ਕਹਿਣ ਲੱਗੇ ਬਾਦਸ਼ਾਹ ਮੈਂ ਇਸ ਤਰ੍ਹਾਂ ਧਨ ਨਹੀਂ ਲੈਂਦਾ ਇਸ ਤਰ੍ਹਾਂ ਦੇ ਨਾਲ ਮੈਂ ਧਨ ਜਿਹੜਾ ਉਹ ਕਦੇ ਵੀ ਨਹੀਂ ਲੈਂਦਾ
ਜਬ ਲਗ ਹੋਤ ਆਨੰਦ ਨਾ ਮਨ ਕੋ
ਜਦੋਂ ਤੱਕ ਤੇਰੇ ਮਨ ਨੂੰ ਆਨੰਦ ਨਹੀਂ ਆ ਜਾਂਦਾ ਤੇਰਾ ਮਨ ਟਿਕਾ ਵਿੱਚ ਸੁਖ ਵਿੱਚ ਨਹੀਂ ਆਉਂਦਾ ਜਦੋਂ ਤੱਕ ਤੇਰੇ ਹਿਰਦੇ ਅੰਦਰ ਆਨੰਦ ਨਹੀਂ ਬਣਦਾ
ਪੁਨ ਹਮ ਆਵੈ ਗੁਰ ਜਬ ਦੇਖੈ
ਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਤੇਰੇ ਕੋਲ ਚੱਲ ਕੇ ਆਉਣਗੇ ਤੇ ਉਹਨਾਂ ਨੂੰ ਮੈਂ ਆਇਆਂ ਨੂੰ ਗੁਰੂ ਸਾਹਿਬ ਜੀ ਨੂੰ ਜਦੋਂ ਵੇਖਾਂਗਾ
ਸੁਖ ਕੋ ਪਾਵਤ ਹਮਹੋ ਪ੍ਰੇਖੈ
ਤੇ ਫਿਰ ਅਸੀਂ ਇਸ ਪ੍ਰਕਾਰ ਦੇ ਨਾਲ ਮੈਂ ਵੇਖਾਂਗਾ ਕਿ ਹੁਣ ਬਾਦਸ਼ਾਹ ਤੇਰਾ ਸੁਖ ਬਣ ਗਿਆ ਤੇਰਾ ਆਨੰਦ ਬਣ ਗਿਆ ਤੇ ਜਦੋਂ ਤੈਨੂੰ ਇਸ ਤਰ੍ਹਾਂ ਸੁਖ ਪਾਉਂਦੇ ਨੂੰ ਮੈਂ ਵੇਖਾਂਗਾ
ਇਮ ਕਹਿ ਨਿਕਸਿਓ ਵਹਿਰ ਪਧਾਰਾ
ਫਿਰ ਹੀ ਮੈਂ ਤੇਰੇ ਕੋਲੋਂ ਧਨ ਲਵਾਂਗਾ ਮੈਂ ਉਹ ਵੈਦ ਆ ਪਹਿਲਾਂ ਨਹੀਂ ਲੈਂਦਾ ਪਹਿਲਾਂ ਰੋਗ ਨੂੰ ਨਿਵਰਤ ਕਰਕੇ ਜਦੋਂ ਰੋਗੀ ਠੀਕ ਹੋ ਜਾਂਦਾ ਪੂਰੀ ਤਰ੍ਹਾਂ ਆਨੰਦ ਵਿੱਚ ਆ ਜਾਂਦਾ ਸੁਖ ਵਿੱਚ ਆ ਜਾਂਦਾ ਫਿਰ ਧਨ ਲੈਂਦਾ ਇਸ ਪ੍ਰਕਾਰ ਦੇ ਨਾਲ ਇਹ ਕਹਿ ਕੇ ਭਾਈ ਜੇਠਾ ਜੀ ਬਾਹਰ ਨਿਕਲ ਗਏ
ਬੈਠ ਸ਼ਾਹੋ ਉਮਰਾਵ ਹਕਾਰਾ
ਤੇ ਹੁਣ ਬਾਦਸ਼ਾਹ ਨੇ ਜਿਹੜਾ ਉਹ ਆਪਣੇ ਇੱਕ ਵਜ਼ੀਰ ਨੂੰ ਆਪਣੇ ਕੋਲ ਬੁਲਾਇਆ
ਕਹਿਓ ਜਾਹੋ ਅਬ ਹੋਇ ਕਰ ਤਿਆਰ
ਤੇ ਕਹਿਣ ਲੱਗਾ ਬਾਦਸ਼ਾਹ ਕਿ ਜਾਓ ਛੇਤੀ ਦੇ ਨਾਲ ਤਿਆਰ ਹੋ ਕਰਕੇ
ਸਤਿਗੁਰ ਕੇ ਡਿੱਗ ਬਿਲਮ ਬਿਸਾਰ
ਬਿਨਾਂ ਦੇਰੀ ਕੀਤਿਆਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲ ਗਵਾਲੀਅਰ ਦੇ ਕਿਲੇ ਵਿੱਚ ਜਾਣਾ ਕਰੋ
ਮਮ ਦਿਸ ਤੇਲੇ ਗਮਹੁ ਉਪਾਇਨ
ਮੇਰੇ ਵੱਲੋਂ ਬਹੁਤ ਸਾਰੀਆਂ ਜਿਹੜੀਆਂ ਭੇਟਾਵਾਂ ਹਨ ਉਹ ਲੈ ਕੇ ਜਾਣਾ ਕਰੋ
ਤਰ ਆਗੇ ਕਰ ਬੰਧਨ ਪਾਇਨ
ਉਹ ਭੇਟਾਵਾਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਅੱਗੇ ਰੱਖ ਕੇ ਭੇਟ ਕਰਕੇ ਫਿਰ ਮੇਰੇ ਵੱਲੋਂ ਇੱਕ ਬੇਨਤੀ ਕਰਨੀ ਹੈ
ਬੇਨਤੀ ਬਹੁ ਬਖਾਣ ਸੰਗ ਅਨਹੋ
ਤੇ ਇਸ ਪ੍ਰਕਾਰ ਦੇ ਨਾਲ ਮੇਰੇ ਵੱਲੋਂ ਉਹ ਭੇਟਾਵਾਂ ਅਰਪਣ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ
ਦੇਹੋ ਦਰਸ ਨਿਜ ਕਰੁਣਾ ਠਨ ਹੋ
ਤੇ ਇਹ ਬੇਨਤੀ ਕਰਨੀ ਹੈ ਕਿ ਸਤਿਗੁਰੂ ਪਾਤਸ਼ਾਹ ਦਇਆ ਕਰੋ ਕਿਰਪਾ ਕਰੋ ਕਿਰਪਾ ਕਰਕੇ ਮੇਰੀ ਬੇਨਤੀ ਪ੍ਰਵਾਨ ਕਰਕੇ ਮੈਨੂੰ ਆਪਣੇ ਦਰਸ਼ਨ ਦੇਣਾ ਕਰੋ
ਇਮ ਕਹਿ ਤਿਸ ਕੋ ਤੁਰਤ ਪਠਾਇਓ
ਇਸ ਤਰ੍ਹਾਂ ਦੇ ਨਾਲ ਕਹਿ ਕੇ ਵਜ਼ੀਰ ਨੂੰ ਉਸੇ ਵੇਲੇ ਤੁਰਤ ਭੇਜ ਦਿੱਤਾ ਹੈ
ਗੁਰ ਦਿਸ ਮੁਖ ਕਰ ਸੀਸ ਝੁਕਾਇਓ
ਤੇ ਉਧਰੋਂ ਵਜ਼ੀਰ ਨੂੰ ਭੇਜ ਕੇ ਆਪਣੇ ਅਹਿਲਕਾਰ ਨੂੰ ਭੇਜ ਕੇ ਬਾਦਸ਼ਾਹ ਜਹਾਂਗੀਰ ਨੂੰ ਜਿਵੇਂ ਭਾਈ ਜੇਠਾ ਜੀ ਨੇ ਕਿਹਾ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਵਾਲੇ ਪਾਸੇ ਨੂੰ ਮੁੱਖ ਕਰਕੇ ਨਮਸਕਾਰ ਕਰਕੇ ਆਪ ਵੀ ਬੇਨਤੀ ਕਰ ਹੁਣ ਉਸੇ ਤਰ੍ਹਾਂ ਜਿਸ ਗਵਾਲੀਅਰ ਦੇ ਕਿਲੇ ਵੱਲ ਜਿਸ ਦਿਸ਼ਾ ਵਿੱਚ ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਹਨ ਉਸ ਪਾਸੇ ਵੱਲ ਨੂੰ ਮੁੱਖ ਕਰਕੇ
ਬਖਸ਼ੋ ਕਰੀ ਅਵਗਿਆ ਮੋਰੀ
ਦੋਵੇਂ ਹੱਥ ਜੋੜ ਕੇ ਨਮਸਕਾਰ ਕਰਕੇ ਬੇਨਤੀ ਕੀਤੀ ਪਾਤਸ਼ਾਹ ਤੁਸੀਂ ਬਖਸ਼ੰਦ ਹੋ ਅਸੀਂ ਭੁੱਲਣਹਾਰ ਹਾਂ ਪਾਤਸ਼ਾਹ ਤੁਸੀਂ ਸਦੀਵ ਕਾਲ ਬਖਸ਼ੰਦ ਹੋ ਕਿਰਪਾ ਕਰਕੇ ਮੇਰੇ ਕੋਲੋਂ ਜਿਹੜੀ ਅਵਗਿਆ ਹੋਈ ਪਾਤਸ਼ਾਹ ਮੇਰੇ ਕੋਲੋਂ ਜਿਹੜੀ ਵੱਡੀ ਭੁੱਲ ਹੋਈ ਕਿਰਪਾ ਕਰਕੇ ਖਿਮਾ ਕਰ ਦੇਵੋ
ਅਬ ਮੈਂ ਸਮਝ ਸ਼ਰਨ ਗੁਰ ਤੋਰੀ
ਪਾਤਸ਼ਾਹ ਜੀ ਹੁਣ ਸਮਝੋ ਮੈਂ ਤੁਹਾਡੀ ਸ਼ਰਨ ਵਿੱਚ ਹਾਂ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਵਿੱਚ ਮੈਨੂੰ ਕੋਈ ਹੋਰ ਆਸਰਾ ਨਹੀਂ ਹੁਣ ਮੈਂ ਤੁਹਾਡੀ ਸ਼ਰਨ ਦੇ ਵਿੱਚ ਹਾਂ ਇਹ ਜਾਣਨਾ ਕਰੋ
ਹੁਣ ਮਨ ਮਹਿ ਇਮ ਸ਼ਾਹੋ ਵਿਚਾਰਾ
ਇਸ ਪ੍ਰਕਾਰ ਦੇ ਨਾਲ ਬਾਦਸ਼ਾਹ ਨੇ ਆਪਣੇ ਹਿਰਦੇ ਦੇ ਵਿੱਚ ਵਿਚਾਰਿਆ ਹੈ
ਰਹੋ ਜਾਮਨੀ ਬਿਖੈ ਸੁਖਾਰਾ
ਹੁਣ ਇਹ ਵੀ ਸੋਚਿਆ ਕਿ ਹੁਣ ਮੈਂ ਰਾਤ ਨੂੰ ਸੌਖਾ ਰਹਾਂਗਾ ਹੁਣ ਰਾਤ ਨੂੰ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਆਉਣਾ ਕਿਉਂਕਿ ਮੈਨੂੰ ਜਿਹੜੇ ਵੈਦ ਹਕੀਮ ਦੱਸ ਕੇ ਗਏ ਨੇ ਕਿ ਤੂੰ ਗੁਰੂ ਸਾਹਿਬ ਨੂੰ ਬੁਲਾ ਲੈ ਤੈਨੂੰ ਕੋਈ ਡਰ ਨਹੀਂ ਆਏਗਾ ਸ਼ੇਰ ਡਰ ਨਹੀਂ ਦੇਣਗੇ ਤੇ ਹੁਣ ਗੁਰੂ ਸਾਹਿਬ ਜੀ ਵੱਲ ਮੈਂ ਆਪਣਾ ਆਦਮੀ ਭੇਜ ਦਿੱਤਾ ਹੁਣ ਰਾਤ ਨੂੰ ਕਿਸੇ ਪ੍ਰਕਾਰ ਦਾ ਕੋਈ ਮੈਨੂੰ ਡਰ ਨਹੀਂ ਆਵੇਗਾ
ਗੁਰ ਸੰਗ ਝੂਠ ਕਹਿਣ ਫਲ ਲਾਗਾ
ਇਸ ਪ੍ਰਕਾਰ ਦੇ ਨਾਲ ਬਾਦਸ਼ਾਹ ਜਿਹੜਾ ਬੜਾ ਪ੍ਰਸੰਨ ਹੋਇਆ ਮਨ ਅੰਦਰ ਇਹ ਗੱਲ ਵਿਚਾਰਦਾ
ਦੁਬਾਰਾ ਪੜੇ ਕੋਲ
ਗੁਰ ਸੰਗ ਝੂਠ ਕਹਿਣ ਫਲ ਲਾਗਾ
ਹੁਣ ਮਨ ਅੰਦਰ ਵਿਚਾਰਦਾ ਕਿ ਗੁਰੂ ਸਾਹਿਬ ਜੀ ਦੇ ਨਾਲ ਜਿਹੜਾ ਮੈਂ ਝੂਠ ਬੋਲਿਆ 40 ਦਿਨ ਦਾ ਸਮਾਂ ਕਹਿ ਕੇ ਭੇਜਿਆ ਸੀ ਮੈਂ 40 ਦਿਨ ਬਾਅਦ ਗੁਰੂ ਸਾਹਿਬ ਨੂੰ ਬੁਲਾਇਆ ਨੀ ਦਿਨ ਉੱਪਰ ਲੰਘੇ ਉਹ ਝੂਠ ਦਾ ਵੱਡਾ ਫਲ ਇਸ ਡਰ ਦੇ ਰੂਪ ਵਿੱਚ ਮੈਨੂੰ ਮਿਲਿਆ ਹੈ
ਅੱਗੇ ਕਰੋ ਅਧਿਕ ਅਨੁਰਾਗਾ
ਤੇ ਅੱਗੇ ਤੋਂ ਮੈਂ ਸਤਿਗੁਰੂ ਪਾਤਸ਼ਾਹ ਜੀ ਨਾਲ ਹੋਰ ਬਹੁਤ ਸਾਰਾ ਪ੍ਰੇਮ ਕਰਾਂਗਾ ਵਧੇਕ ਪ੍ਰੇਮ ਕਰਾਂਗਾ ਕਿਸੇ ਪ੍ਰਕਾਰ ਦੇ ਨਾਲ ਐਸੀ ਕੋਈ ਗਲਤੀ ਨਹੀਂ ਕਰਾਂਗਾ ਹਿਰਦੇ ਵਿੱਚੋਂ ਹੋਰ ਜ਼ਿਆਦਾ ਗੁਰੂ ਸਾਹਿਬ ਜੀ ਨਾਲ ਪ੍ਰੇਮ ਕਰਾਂਗਾ
ਜੇਕਰ ਆਜ ਸ਼ੇਰ ਦਰਸਾਵੋ
ਤੇ ਜੇਕਰ ਅੱਜ ਫਿਰ ਵੀ ਕਿਤੇ ਮੈਨੂੰ ਸ਼ੇਰਾਂ ਨੇ ਡਰ ਦੇਣਾ ਕੀਤਾ ਨਾਲੇ ਧੀਰਜ ਦਿੰਦਾ ਕਿ ਅੱਜ ਹੋ ਸਕਦਾ ਹੁਣ ਗੁਰੂ ਸਾਹਿਬ ਜੀ ਨੂੰ ਬੁਲਾਇਆ ਮੈਨੂੰ ਡਰ ਨਾ ਆਵੇ ਪਰ ਜੇ ਫਿਰ ਵੀ ਸ਼ੇਰਾਂ ਨੇ ਆ ਕੇ ਮੈਨੂੰ ਕਿਸੇ ਪ੍ਰਕਾਰ ਦੇ ਨਾਲ ਅੱਜ ਡਰ ਦਿੱਤਾ
ਇਹ ਨਾ ਅਪਰ ਯਤਨ ਕਰਵਾਵੋ
ਫਿਰ ਇਹ ਛੱਡ ਕੇ ਮੈਂ ਕੋਈ ਹੋਰ ਯਤਨ ਕਰਾਂਗਾ ਕੋਈ ਹੋਰ ਉਪਾਅ ਕਰਵਾਵਾਂਗਾ
ਜਬ ਜੇਠਾ ਸਤਿਗੁਰ ਡਿੱਗ ਗਏ
ਤੇ ਇਧਰੋਂ ਹੁਣ ਭਾਈ ਜੇਠਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਕੋਲ ਪਹੁੰਚੇ ਬਾਦਸ਼ਾਹ ਨੂੰ ਸਾਰਾ ਕੁਝ ਦੱਸ ਕੇ ਤੇ ਇਧਰੋਂ ਚੱਲ ਕੇ ਹੁਣ ਭਾਈ ਜੇਠਾ ਜੀ ਗਵਾਲੀਅਰ ਦੇ ਕਿਲੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲ ਆਏ ਹਨ।
ਅੰਤਰ ਜਾਮੇ ਸਭ ਲਖ ਲਓ,
ਤੇ ਅੰਤਰ ਜਾਮੇ ਸਤਿਗੁਰੂ ਘੜ ਘੜ ਦੀਆਂ ਜਾਣਨ ਵਾਲੇ ਉਹਨਾਂ ਨੇ ਸਾਰਾ ਕੁਝ ਜਾਣ ਲਿਆ ਹੈ।
ਪ੍ਰਿਤ ਜੁਤ ਬੈਠੇ ਸੇਵਕ ਸਾਰੇ,
ਤੇ ਜਿੱਥੇ ਬਾਬਾ ਬੁੱਢਾ ਜੀ ਆਦਿਕ ਸਾਰੇ ਸੇਵਕ ਬੈਠੇ ਹੋਏ ਹਨ।
ਸ਼੍ਰੀ ਹਰ ਗੋਬਿੰਦ ਬਾਕ ਉਚਾਰੇ,
ਸਾਰਿਆਂ ਦੇ ਵਿੱਚ ਬੈਠਿਆ ਹੋਇਆ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਪਾਵਨ ਮੁਖ ਤੋਂ ਬਚਨ ਕਹੇ, ਕਹਿਣ ਲੱਗੇ
ਉਸ ਜੇਠਾ ਜਮਨਾ ਤਟ ਜਾਓ।
ਕਹਿਣ ਲੱਗੇ ਭਾਈ ਜੇਠਾ ਜੀ ਉੱਠੋ, ਉੱਠ ਕੇ ਜਮਨਾ ਦੇ ਤੱਟ ਤੇ ਜਾਣਾ ਕਰੋ।
ਗੰਗਾ ਸਾਗਰ ਭਰ ਲੈ ਆਓ,
ਆ ਗੰਗਾ ਸਾਗਰ ਲੈ ਜਾਓ। ਇਹ ਧਾਤ ਦਾ ਬਣਿਆ ਹੋਇਆ ਗੋਲ ਆਕਾਰ ਦਾ ਇੱਕ ਬਰਤਨ ਹੁੰਦਾ। ਕਹਿਣ ਲੱਗਿਆ ਗੰਗਾ ਸਾਗਰਾ ਲੋਟਾ ਲੈ ਜਾਓ, ਨਦੀ ਦੇ ਵਿੱਚੋਂ ਜਲ ਦਾ ਭਰ ਕੇ ਲੈ ਕੇ ਆਉਣਾ ਕਰੋ।
ਉੱਠ ਕਰ ਸਿੱਖ ਤਤ ਛਿਣ ਭਰ ਲਿਆਓ।
ਤੇ ਹੁਣ ਭਾਈ ਜੇਠਾ ਜੀ ਨੇ ਗੁਰੂ ਸਾਹਿਬ ਜੀ ਦਾ ਹੁਕਮ ਪਾਇਆ, ਗੁਰੂ ਸਾਹਿਬ ਜੀ ਦੀ ਆਗਿਆ ਮੰਨ ਕੇ ਉਹ ਲੋਟਾ ਲੈ ਕੇ ਭਾਈ ਜੇਠਾ ਜੀ ਤਤਸ਼ਨ ਉਸੇ ਵੇਲਾ ਬਿਨਾਂ ਦੇਰੀ ਕੀਤਿਆਂ ਨਦੀ ਤੇ ਗਏ, ਉਹ ਲੋਟਾ ਜਲ ਦਾ ਭਰ ਕੇ ਲੈ ਆਏ।
ਸਤਿਗੁਰ ਆਗੇ ਆਣ ਟਿਕਾਇਓ,
ਉਹ ਭਰਿਆ ਹੋਇਆ ਜਲ ਦਾ ਲੋਟਾ ਗੁਰੂ ਸਾਹਿਬ ਜੀ ਦੇ ਅੱਗੇ ਆਣ ਕੇ ਰੱਖ ਦਿੱਤਾ ਹੈ।
ਬਹੁਰ ਕਰਿਓ ਸ਼੍ਰੀ ਮੁਖ ਫੁਰਮਾਨ,
ਤੇ ਫਿਰ ਸਤਿਗੁਰ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਕਿ ਭਾਈ ਜੇਠਾ ਜੀ ਲੋਟਾ ਭਰ ਕੇ ਲੈ ਆਏ ਨੇ, ਫਿਰ ਸਤਿਗੁਰ ਪਾਤਸ਼ਾਹ ਆਪਣੇ ਮੁਖ ਤੋਂ ਬੋਲੇ, ਕਹਿਣ ਲੱਗੇ
ਲੈ ਅਬ ਜਾਹੋ ਕਰਹੋ ਤਹ ਪਾਵਨ।
ਤੇ ਹੁਣ ਭਾਈ ਜੇਠਾ ਜੀ ਨੂੰ ਕਹਿੰਦੇ ਗੁਰੂ ਪਾਤਸ਼ਾਹ ਕਿ ਭਾਈ ਜੇਠਾ ਜੀ ਜਿਹੜਾ ਲੋਟਾ ਜਲਦਾ ਭਰ ਕੇ ਲਿਆਇਓ, ਇਹ ਲੋਟਾ ਵਾਪਸ ਲੈ ਜਾਓ, ਜਿੱਥੋਂ ਭਰ ਕੇ ਲਿਆਇਓ ਨਦੀ ਦੇ ਵਿੱਚੋਂ ਉਸੇ ਜਗ੍ਹਾ ਤੇ ਪਾਣੀ ਜਿਹੜਾ ਉੱਥੇ ਡੋਲ ਕੇ ਆਓ।
ਸੁਣ ਜੇਠੇ ਜੁਤ ਅਚਰਜ ਧਾਰੇ,
ਤੇ ਹੁਣ ਭਾਈ ਜੇਠਾ ਜੀ ਆਲਕ ਜਿੰਨੇ ਉੱਥੇ ਗੁਰੂ ਕੇ ਸਿੱਖ ਬੈਠੇ ਸਨ, ਇਹ ਵੇਖ ਕਰਕੇ ਸਾਰੇ ਬੜੇ ਹੈਰਾਨ ਹੋਏ ਕਿ ਕੌਤਕ ਕੀ ਹੈ ਗੁਰੂ ਸਾਹਿਬ ਦਾ। ਪਹਿਲਾਂ ਭਾਈ ਜੇਠਾ ਜੀ ਨੂੰ ਕਿਹਾ ਲੋਟਾ ਲੈ ਜਾਓ ਨਦੀ ਤੋਂ ਭਰ ਕੇ ਲਿਆਓ, ਭਰ ਕੇ ਲੈ ਆਉਂਦਾ। ਹੁਣ ਕਹਿੰਦੇ ਜਿੱਥੋਂ ਭਰ ਕੇ ਲਿਆਓ ਉੱਥੇ ਲਿਆਂਦਾ ਉੱਥੇ ਡੋਹ ਲਾਓ। ਇਹ ਵੇਖ ਕਰਕੇ ਭਾਈ ਜੇਠਾ ਜੀ ਦੇ ਸਮੇਤ ਸਾਰੇ ਬੜੇ ਹੈਰਾਨ ਹੋਏ।
ਲੈ ਕਰ ਜਾਏ ਤਹਾਂ ਜਲ ਡਾਰੇ,
ਪਰ ਗੁਰੂ ਸਾਹਿਬ ਦੀ ਆਗਿਆ ਸੀ, ਗੁਰੂ ਸਾਹਿਬ ਦਾ ਹੁਕਮ ਸੀ, ਹੁਕਮ ਮੰਨ ਕੇ ਭਾਈ ਜੇਠਾ ਜੀ ਉੱਠੇ। ਉਹ ਲੋਟਾ ਲਿਆ ਉਸੇ ਤਰ੍ਹਾਂ ਨਦੀ ਦੇ ਵਿੱਚੋਂ ਜਿੱਥੋਂ ਭਰਿਆ ਸੀ ਉੱਥੇ ਜਾ ਕੇ ਉਹ ਲੋਟਾ ਪਾਣੀ ਦਾ ਜਿਹੜਾ ਉੱਥੇ ਪਾ ਦਿੱਤਾ, ਉਹ ਡੋਲ ਦਿੱਤਾ ਹੈ।
ਆਏ ਖਰੋ ਕਰ ਜੋਰ ਅਗਾਰੀ,
ਤੇ ਹੁਣ ਦੋਵੇਂ ਹੱਥ ਜੋੜ ਕੇ ਭਾਈ ਜੇਠਾ ਜੀ ਜਦੋਂ ਵਾਪਸ ਆਏ ਪਾ ਕੇ ਜਲ, ਆ ਕੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਖੜੇ ਹਨ।
ਹਿਤ ਸਿੱਖਿਆ ਕੇ ਗੁਰੂ ਉਚਾਰੀ,
ਤੇ ਭਾਈ ਜੇਠਾ ਜੀ ਨੂੰ ਸਿੱਖਿਆ ਦੇਣ ਵਾਸਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ
ਜਬ ਗੰਗਾ ਸਾਗਰ ਭਰ ਆਨਾ।
ਕਹਿਣ ਲੱਗੇ ਭਾਈ ਜੇਠਾ ਜੀ ਜਦੋਂ ਗੰਗਾ ਸਾਗਰ ਉਹ ਲੋਟਾ ਤੁਸੀਂ ਨਦੀ ਦੇ ਵਿੱਚੋਂ ਜਲ ਦਾ ਭਰ ਕੇ ਲਿਆਏ,
ਘਟਿਓ ਕਿ ਨਹਿ ਜਲ ਨਦੀ ਮਹਾਨਾ।
ਉਹ ਜਿਹੜਾ ਨਦੀ ਦਾ ਤੇਜ ਮਹਾਨ ਪ੍ਰਵਾਹ ਚੱਲ ਰਿਹਾ ਜਲ ਦਾ, ਉਹਦੇ ਵਿੱਚੋਂ ਲੋਟਾ ਭਰਨ ਦੇ ਨਾਲ ਜਲ ਘਟਿਆ ਕਿ ਨਹੀਂ।
ਬਹੁਰ ਜਾਏ ਤਿਸ ਕੇ ਮਦ ਗੇਰਾ,
ਤੇ ਫਿਰ ਤੁਸੀਂ ਉਹੀ ਲੋਟਾ ਜਲ ਦਾ ਭਰਿਆ ਹੋਇਆ ਉਸ ਨਦੀ ਦੇ ਵਿੱਚ ਪਾ ਕੇ ਆਏ, ਉੱਥੇ ਪੌਣਾ ਕੀਤਾ।
ਵੱਡਿਓ ਕਿ ਨਹਿ ਕੈਸੇ ਤਬ ਹੇਰਾ,
ਤੁਸੀਂ ਦੱਸੋ ਵੀ ਉੱਥੇ ਕਿਵੇਂ ਵੇਖਿਆ ਵੀ ਲੋਟਾ ਭਰਨ ਨਾਲ ਜਲ ਘਟਿਆ ਨਦੀ ਦਾ, ਤੇ ਉਹ ਲੋਟਾ ਉੱਥੇ ਪਾਉਣ ਦੇ ਨਾਲ, ਵਾਪਸ ਜਲ ਪਾਉਣ ਦੇ ਨਾਲ ਨਦੀ ਦਾ ਜਲ ਦਾ ਜਿਹੜਾ ਪ੍ਰਵਾਹ ਸੀ ਉਹਦੇ ਵਿੱਚ ਕੋਈ ਵਾਧਾ ਹੋਇਆ, ਨਦੀ ਵਿੱਚੋਂ ਜਲ ਵਧਿਆ, ਇਹ ਕਿਵੇਂ ਤੁਸੀਂ ਵੇਖਿਆ ਉਹ ਦੱਸਣਾ ਕਰੋ।
ਸੁਣ ਜੇਠੇ ਕਰ ਜੋਰਤ ਕਹਿਓ,
ਤੇ ਹੁਣ ਭਾਈ ਜੇਠਾ ਜੀ ਨੇ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਕਹਿਣ ਲੱਗੇ
ਨਦੀ ਪ੍ਰਵਾਹ ਸਦਾ ਜਲ ਬਹਿਓ।
ਸਤਿਗੁਰੂ ਪਾਤਸ਼ਾਹ ਜੀ ਨਦੀ ਦਾ ਤੇਜ ਪ੍ਰਵਾਹ ਸਦਾ ਵਹਿੰਦਾ ਰਹਿੰਦਾ, ਇੱਕ ਸਮਾਨ ਨਦੀ ਜਿਹੜੀ ਭਰ ਕੇ ਜਲ ਦੇ ਵਹਿ ਰਹੀ ਹੈ।
ਇੱਕ ਘਟ ਭਰੇ ਕਹਾ ਘਟ ਜੈ ਹੈ,
ਤੇ ਉੱਥੋਂ ਇੱਕ ਘੜਾ ਪਾਣੀ ਦਾ ਭਰਨ ਦੇ ਨਾਲ ਨਦੀ ਵਿੱਚ ਜਲ ਕਿਵੇਂ ਘਟੇਗਾ, ਨਦੀ ਨੂੰ ਕੀ ਫਰਕ ਪੈਣਾ ਜਿਹੜੀ ਨਦੀ ਪਾਣੀ ਦੀ ਭਰ ਕੇ ਵਹਿ ਰਹੀ ਹੈ। ਮਨ ਉਹ ਤੋਂ ਇੱਕ ਲੋਟਾ ਭਰ ਲਿਆ, ਇੱਕ ਲੋਟਾ ਭਰਨ ਦੇ ਨਾਲ ਨਦੀ ਦਾ ਜਲ ਕਿਵੇਂ ਘਟ ਸਕਦਾ ਹੈ।
ਤਾਰੇ ਬੀਚ ਕਹਾ ਵੱਡ ਹੋਇਆ ਹੈ,
ਤੇ ਜੇ ਉਹ ਲੋਟਾ ਜਲ ਦਾ ਭਰਿਆ ਹੋਇਆ ਨਦੀ ਵਿੱਚ ਪਾ ਦੇਈਏ ਤੇ ਇੱਕ ਲੋਟਾ ਪੈਣ ਦੇ ਨਾਲ ਨਦੀ ਦਾ ਜਲ ਵੱਧ ਨਹੀਂ ਜਾਂਦਾ, ਇੱਕ ਲੋਟਾ ਭਰਨ ਨਾਲ ਜਲ ਘਟਦਾ ਨਹੀਂ, एक लोटा पाउण दे नाल नदी दा जल गुरु साहब जी वधदा नहीं।
श्री अर्जन नंदन तब कह।
धन श्री गुरु अर्जन दे पातशाह जी दे नंदन। धन श्री हरगोबिंद जी बोले कह लगे,
अपना देखा जन हो बिद ए है।
ते कह लगे, भाई जेठा जी अपने हिरदे दे विच भी ए गल जान लवो। ਜਿਹੜੇ ਅਸੀਂ ਤੁਹਾਨੂੰ ਸਮਝਾਉਣ ਦਾ ਯਤਨ ਕਰ ਰਹੇ ਹਾਂ ਨਾ ਕਿ ਨਦੀ ਵਿੱਚੋਂ ਜਲ ਦਾ ਲੋਟਾ ਭਰ ਲਿਆ, ਘਟਦਾ ਨਹੀਂ, ਪਾ ਦਿੱਤਾ ਵੱਧਦਾ ਨਹੀਂ, ਇਹ ਆਪਣੇ ਹਿਰਦੇ ਦੇ ਵਿੱਚ ਵੀ ਜਾਣਨਾ ਕਰੋ।
ਗੁਰੂ ਗ੍ਰਹਿ ਸ਼ਕਤ ਚਲਤ ਜਲ ਸਲਤਾ।
ਗੁਰੂ ਘਰ ਦੇ ਵਿੱਚ ਜਿਹੜੀਆਂ ਸ਼ਕਤੀਆਂ ਹਨ ਉਹ ਨਦੀ ਦੇ ਪ੍ਰਵਾਹ ਵਾਂਗੂ ਭਰ ਕੇ ਵਹਿੰਦੀਆਂ ਨੇ। ਗੁਰੂ ਨਾਨਕ ਦਾ ਜਿਹੜਾ ਘਰ ਹੈ, ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜੀਆਂ ਸ਼ਕਤੀਆਂ ਉਹ ਨਦੀ ਦੇ ਜਲ ਵਾਂਗੂ ਭਰ ਕੇ ਵਹਿੰਦੀਆਂ ਹਨ।
ਸਦ ਪ੍ਰਵਾਹ ਪੂਰਨ ਹੀ ਢਲਤਾ।
ਤੇ ਸਦਾ ਪੂਰਨ ਪ੍ਰਵਾਹ ਭਰ ਕੇ ਵਹਿੰਦਾ, ਉਹਦੇ ਵਿੱਚ ਕਦੇ ਕੋਈ ਕਮੀ ਤੋਟਾ ਨਹੀਂ ਹੁੰਦਾ, ਉਹਦੇ ਵਿੱਚ ਵਾਧਾ ਹੀ ਹੁੰਦਾ ਹੈ। ਹਰ ਰੋਜ਼ ਉਹਨਾਂ ਸ਼ਕਤੀਆਂ ਵਿੱਚ ਵਾਧਾ ਹੀ ਹੁੰਦਾ, ਉਹ ਵੱਧ ਕੇ ਜਿਹੜਾ ਹੈ ਪੂਰਨ ਭਰ ਕੇ ਨਦੀ ਵਹਿੰਦੀ ਸ਼ਕਤੀਆਂ ਦੀ।
ਘਟ ਸਮ ਸੇਵਾ ਕਰਤਾ ਪਾਈ।
ਤੇ ਭਾਈ ਜੇਠਾ ਜੀ, ਜੇ ਥੋੜੀ ਜੀ ਸੇਵਾ ਕਰਕੇ ਘੜੇ ਦੇ ਸਮਾਨ ਤੁਹਾਨੂੰ ਸ਼ਕਤੀ ਪ੍ਰਾਪਤ ਹੋ ਹੀ ਗਈ, ਮੰਨ ਲਓ ਜਿਵੇਂ ਨਦੀ ਵਿੱਚ ਤੁਸੀਂ ਲੋਟਾ ਭਰਿਆ, ਗੁਰੂ ਨਾਨਕ ਦੇ ਘਰ ਵਿੱਚ ਵਹਿੰਦੀ ਸ਼ਕਤੀ ਦੀਆਂ ਨਦੀਆਂ ਵਿੱਚੋਂ, ਨਦੀ ਦੇ ਵਿੱਚੋਂ ਸੇਵਾ ਕਰਕੇ ਜੇ ਮੰਨ ਲਓ ਲੋਟੇ ਦੇ ਘੜੇ ਦੇ ਸਮਾਨ ਥੋੜੀ ਜੀ ਸ਼ਕਤੀ ਤੁਹਾਨੂੰ ਮਿਲ ਗਈ।
ਜਰੀ ਨਾ ਜਾਏ ਤੋ ਬਿਦਤਾਈ।
ਉਹ ਵੀ ਤੇਰੇ ਕੋਲੋਂ ਜਰੀ ਨਹੀਂ ਗਈ, ਬੜੀ ਥੋੜੀ ਜੀ ਸ਼ਕਤੀ ਤੈਨੂੰ ਮਿਲੀ, ਤੇ ਉਹ ਵੀ ਪਾ ਕੇ ਤੁਹਾਡੇ ਕੋਲੋਂ ਜਰੀ ਨਹੀਂ ਗਈ, ਉਹ ਸ਼ਕਤੀ ਤੁਸੀਂ ਉਹ ਕਰਾਮਾਤ ਵਿਖਾ ਦਿੱਤੀ ਹੈ।
ਜਹਾਂ ਤੋਂ ਲੀਨ ਤਹਾਂ ਕਿਆ ਨਾਹੀ।
ਜਿੱਥੋਂ ਤੁਸੀਂ ਇਹ ਸ਼ਕਤੀ ਲਈ ਭਾਈ ਜੇਠਾ ਜੀ, ਦੱਸੋ ਉੱਥੇ ਸ਼ਕਤੀਆਂ ਨਹੀਂ ਹਨ ਕਿ ਗੁਰੂ ਦੇ ਕੋਲ ਸ਼ਕਤੀਆਂ ਨਹੀਂ? ਜਿੱਥੋਂ ਸ਼ਕਤੀ ਤੁਸੀਂ ਲਈ ਹੈ, ਦੱਸੋ ਕਿ ਉੱਥੇ ਸ਼ਕਤੀਆਂ ਹੈ ਕਿ ਨਹੀਂ?
ਅਸਮਨ ਜਾਨ ਨਿਰਖ ਉਰ ਮਾਹੀ।
ਇਸ ਪ੍ਰਕਾਰ ਦੇ ਨਾਲ ਆਪਣੇ ਹਿਰਦੇ ਦੇ ਵਿੱਚ ਇਹ ਜਾਣਨਾ ਕਰੋ, ਇਹ ਨਿਰਣਾ ਕਰੋ।
ਕਿਸ ਕੇ ਕਹੇ ਸ਼ਾਹੋ ਕੇ ਪਾਸ।
ਕਿਹਦੇ ਕਹਿਣ ਦੇ ਮੁਤਾਬਕ ਬਾਦਸ਼ਾਹ ਦੇ ਕੋਲ ਜਾ ਕੇ?
ਕਰਾਮਾਤ ਕੋ ਕੀਨ ਪ੍ਰਕਾਸ਼।
ਇਹ ਕਰਾਮਾਤ ਤੇ ਸ਼ਕਤੀ ਵਿਖਾਈ ਹੈ ਭਾਈ ਜੇਠਾ ਜੀ, ਕਿਹਦਾ ਹੁਕਮ ਪਾ ਕੇ ਤੁਸੀਂ ਸ਼ਕਤੀ ਵਿਖਾਈ ਹੈ, ਕਰਾਮਾਤ ਵਿਖਾਈ ਹੈ ਬਾਦਸ਼ਾਹ ਨੂੰ, ਇਹ ਦੱਸਣਾ ਕਰੋ।
ਯਾ ਤੇ ਉਚਿਤ ਦੰਡ ਕੋ ਹੈ।
ਇਸ ਕਰਕੇ ਹੁਣ ਤੁਸੀਂ ਉਚਿਤ ਦੰਡ ਦੇ ਲਾਇਕ ਹੋ, ਤੁਹਾਨੂੰ ਉਚਿਤ ਦੰਡ ਦੇਣਾ ਬਣਦਾ, ਕਿਉਂਕਿ ਤੁਸੀਂ ਕਿਸੇ ਦਾ ਹੁਕਮ ਕੋਈ ਆਗਿਆ ਨਹੀਂ ਲਈ, ਬਿਨਾਂ ਆਗਿਆ ਬਿਨਾਂ ਲਾਏ ਹੁਕਮ ਤੋਂ ਤੁਸੀਂ ਜਾ ਕੇ ਸ਼ਕਤੀ ਵਿਖਾਈ ਹੈ ਬਾਦਸ਼ਾਹ ਨੂੰ, ਇਸ ਕਰਕੇ ਤੁਸੀਂ ਉਚਿਤ ਦੰਡ ਦੇ ਲਾਇਕ ਹੋ।
ਗੁਰ ਆਗਿਆ ਤੇ ਬਾਹਰ ਚ ਹੈ।
ਤੁਸੀਂ ਹੁਣ ਗੁਰੂ ਦੀ ਆਗਿਆ ਵਿੱਚੋਂ ਬਾਹਰ ਜਾਣਾ ਚਾਹੁੰਦੇ ਹੋ, ਗੁਰੂ ਦੀ ਆਗਿਆ ਵਿੱਚ ਨਹੀਂ ਰਹੇ, ਗੁਰੂ ਦੀ ਆਗਿਆ ਤੋਂ ਬਾਹਰ ਜਾ ਰਹੇ ਹੋ।
ਤਬ ਜੇਠੇ ਕਰ ਜੋਰ ਬਖਾਨਾ।
ਜਦੋਂ ਇਹ ਬਚਨ ਗੁਰੂ ਪਾਤਸ਼ਾਹ ਜੀ ਨੇ ਕਹੇ, ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਭਾਈ ਜੇਠਾ ਜੀ ਦੋਵੇਂ ਹੱਥ ਜੋੜ ਕੇ ਬੋਲੇ, ਕਹਿਣ ਲੱਗੇ,
ਮੈਂ ਗੁਰ ਬਚਨ ਪ੍ਰੇਮ ਤੇ ਮਾਨਾ।
ਸਤਿਗੁਰ ਪਾਤਸ਼ਾਹ ਜੀ, ਮੈਂ ਗੁਰੂ ਦਾ ਬਚਨ ਬੜੇ ਪ੍ਰੇਮ ਨਾਲ ਮੰਨਦਾ, ਇਹ ਵੀ ਬਚਨ ਮੈਂ ਗੁਰੂ ਸਾਹਿਬ ਜੀ ਦੇ ਪ੍ਰੇਮ ਵਿੱਚ ਹੀ ਮੰਨਿਆ ਹੈ।
ਸਿੱਖ ਸੰਗਤ ਰਾਵਰ ਕੀ ਜੇਤੀ।
ਸਤਿਗੁਰੂ ਪਾਤਸ਼ਾਹ ਜੀ, ਜਿੰਨੀਆਂ ਵੀ ਆਪ ਜੀ ਦੀਆਂ ਸਿੱਖ ਸੰਗਤਾਂ ਨੇ, ਤੁਹਾਡੇ ਪਿਆਰ ਵਾਲੀਆਂ, ਪ੍ਰੇਮ ਕਰਨ ਵਾਲੀਆਂ, ਜਿੰਨੀਆਂ ਵੀ ਆਪ ਜੀ ਦੀਆਂ ਸਿੱਖ ਸੰਗਤਾਂ ਹਨ,
ਪ੍ਰੇਦ ਤੁਮ ਮੈਂ ਲਖ ਭੇਦ ਨਾ ਤੇਤੀ।
ਬਾਬਾ ਬੁੱਢਾ ਜੀ ਵਿੱਚ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ ਜਾਣਦੀਆਂ। ਬਾਬਾ ਬੁੱਢਾ ਜੀ ਤੁਹਾਡਾ ਹੀ ਰੂਪ ਨੇ, ਤੁਹਾਡਾ ਰੂਪ ਕਰਕੇ ਸੰਗਤਾਂ ਜਾਣਦੀਆਂ ਨੇ ਬਾਬਾ ਬੁੱਢਾ ਜੀ ਨੂੰ ਵੀ, ਤੁਹਾਡੇ ਵਿੱਚ ਤੇ ਤੁਹਾਡੇ ਪਰਮ ਅਨਨ ਸੇਵਕ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਵਿੱਚ ਕੋਈ ਫਰਕ ਨਹੀਂ ਜਾਣਦੀਆਂ, ਇੱਕ ਰੂਪ ਸਮਝਦੀਆਂ ਹਨ।
ਹੁਕਮ ਪਾਏ ਪੂਰਬ ਇਨਕੇਰਾ।
ਮੈਂ ਤਾਂ ਬਾਬਾ ਬੁੱਢਾ ਜੀ ਦਾ ਹੁਕਮ ਪਾ ਕੇ ਇਸ ਤਰ੍ਹਾਂ ਕੀਤਾ ਹੈ।
ਔਰ ਸੰਗਤ ਮੈਂ ਸੰਕਟ ਹੇਰਾ।
ਉਧਰ ਸੰਗਤਾਂ ਦੇ ਵਿੱਚ ਵੱਡਾ ਦੁੱਖ ਸੀ ਸਤਿਗੁਰੂ ਪਾਤਸ਼ਾਹ ਜੀ, ਸੰਗਤਾਂ ਗਵਾਲੀਅਰ ਦੇ ਕਿਲੇ ਵਿੱਚ ਜਦੋਂ ਤੋਂ ਤੁਸੀਂ ਆਏ ਹੋ, ਤੇ ਮਨਾਂ ਦੇ ਅੰਦਰ ਭਾਰੀ ਇਹ ਦੁੱਖ ਮਹਿਸੂਸ ਕਰਦੀਆਂ, ਇਹ ਦੁੱਖ ਵੇਖ ਕਰਕੇ।
ਮਹਾ ਦੁਖੀ ਪਛਤਾਵਤ ਸਾਰੇ।
ਸਾਰੇ ਬੜੇ ਪਛਤਾਉਂਦੇ, ਬੜੇ ਮਹਾ ਵੱਡਾ ਦੁੱਖ ਮਹਿਸੂਸ ਕਰਦੇ, ਕਿਲੇ ਵਿੱਚ ਜਾਣਾ ਜਿਹੜਾ ਆਪ ਜੀ ਦਾ, ਉਹ ਸਾਰੇ ਗੱਲ ਨੂੰ ਲੈ ਕੇ ਮਨ ਵਿੱਚ ਝੂਰਦੇ ਹਨ।
ਰਹਿ ਅਲੰਬ ਜੇ ਦਰਸ ਤਿਹਾਰੇ।
ਤੇ ਆਪ ਜੀ ਦੇ ਦਰਸ਼ਨਾਂ ਦੇ ਆਸਰੇ ਨੇ ਪਾਤਸ਼ਾਹ, ਤੁਹਾਡੇ ਦਰਸ਼ਨਾਂ ਦਾ ਆਸਰਾ, ਸਿੱਖ ਸੰਗਤਾਂ ਨੂੰ ਜਿਹੜੇ ਤੁਹਾਡੇ ਦਰਸ਼ਨਾਂ ਦੇ ਆਸਰੇ ਹਨ।
ਪਰ ਉਪਕਾਰ ਹੇਤ ਮੈਂ ਕੀਨ।
ਇਹ ਸਾਰਿਆਂ ਤੇ ਪਰ ਉਪਕਾਰ ਕਰਨ ਵਾਸਤੇ ਐਸਾ ਮੈਂ ਕੀਤਾ ਪਾਤਸ਼ਾਹ, मैं गुरु जी आप जी दे हुक्म तो बाहर नहीं, मैं आप जी दा बचन बड़े प्रेम नाल मानदा। संगतां दा दुख वेख के पातशाह जी संगतां नूं चूर दिया होया वेख के बाबा बुढ़ा जी दा हुक्म पा के मैं ये सारा परोपकार दे लई कार्ज कीता है।
गुर सिख होवै चिंत बहीन,
के गुरु के सिख चिंता तो रह तो जान। सारे सिखां दे हिरदे बड़े चिंता तुर ने, सारे सिख चिंता विच हन कि गुरु हरगोबिंद साहिब पातशाह जी कदों किले विचों बाहर आउणगे, कदों उन्हां दे दर्शन करांगे। ते किते ऐसा ना होवे गुरु अर्जन देव पातशाह जी नूं बुला के इन्हां दुष्टां ने जैसा वर्तारा कीता। इह गल्लां नूं लैकर के पातशाह सिखां दे मन चिंतत सन, ताके वो चिंता तो रहत हो जान।
अपने हित मैं नहीं दिखाई,
पातशाह मैं अपने वास्ते शक्ति नहीं विखाई, अपने वास्ते कोई करामात नहीं विखाउणा कीती।
जो भाव है त्यो करहो गुसाई,
ते पातशाह आप जी नूं जिवें भावे, आप जी जिवें उचित समझो उसे तरह अगे आप जी करो।
सुन कर भाई बिद बखाना,
ते जदों भाई जेठा जी ने इस प्रकार गुरु साहब जी नूं दोवें हथ जाड़ जोड़ के बेनती करदिआं इह सारा कुछ दस्सिआ, इह सुन करके कोलों बाबा बुढ़ा जी बोले कहण लगे,
हुक्म मात गंगा कहो माना,
ते कहण लगे सतगुरु पातशाह इह हुक्म मेरा भी नहीं, इह हुक्म मात गंगा जी दा, मैं ता मात गंगा जी दा हुक्म ओ मन्या है।
करो जतन का बारंग बारी,
ते क्योंकि मैनू बार बार मात गंगा जी ने कह के भेजिया कि बाबा बुढ़ा जी जाओ ग्वालियर दे किले विच जाके जतन करो, जिस भी जतन नाल गुरु साहब जी बाहर आ जान, मेरे कोल पहुंच जान, मेरे नाल मिलाप हो जावे, ओ जेड़ा मर्जी जतन करना पवे कोई भी जतन करके उन्हां नूं लैके आउणा करो।
भेजो मोहे बिलंब बिसारी,
ते मैं मात गंगा जी दा भेजिया होया बड़ा लंबा कोहा पैंडा तय करके सतगुरु पातशाह जी श्री अमृतसर साहब तो चल के ग्वालियर तुहाडे कोल पहुंचिया हां।
वड्डे गुरु के सिमरत चरित,
ते अगे सतगुरु पातशाह जी जिदे सिमरन चरित जिहड़ा है गुरु साहब जी दे बाबत दस दिया होया,
जरे अजर या ते चित डरत,
ते सतगुरु पातशाह जी सारे जिहड़े संसारियां दे हिरदे बड़े डरे होए सन, धन गुरु अर्जन दे पातशाह जी नूं याद करदे आ जिवें उन्हां ने ना जरे जान वाले अजर नूं ओ अपने शरीर ते जरिया सहन कीता, उस प्रभु दे हुक्म भाने विच रहे पातशाह जी, वह जर नूं जरिया, उस करके सारिया दे हिरदे बड़े जड़े वो डरे हुए सन।
इतने कोश पठे ना आयो,
पातशाह किन्ना कोहा पैंडा श्री अमृतसर साहब तो ग्वालियर दे किले दा किन्ने को पैंडा बनदा, वो कई को पैंडा तय करके मैं आप जी को लाया हां।
करह ना जतन जात निफलायो,
ते जे मैं जतन ना करदा क्योंकि मैनू माता जी ने कह के भेजिया सी, जे माता जी दे कहन अनुसार उन्हां दा हुक्म पा के इन्ना लंबा पैंडा तय करके मैं इत्थे ग्वालियर पहुंचिया, ते हुण इत्थे आके जे मैं जतन ना करा ते फिर इत्थे आउणा तां निफल ही होया ना, मेरा आउणा कोई सकारथा ना होया, फिर तां इन्ना लंबा पैंडा तय करन दा कोई फायदा नहीं, इत्थे आउणा मेरा निष्फल जाणा सी।
सिख संगत गुर जननी केरा,
सिख संगत सतगुरु पातशाह जी माता दे अनुसारे सिख संगतां जिवें माता जी दा हिरदा व्याकुल है चाहुंदियां ने, ते सिख संगतां वी चाहुंदियां हन दर्शन करना।
बहुतन को हित या मह हेरा,
बहुतियां दा हित वेख के पातशाह सारे चाहुंदे ने ऐसा, क्योंकि जतन करके गुरु हरगोबिंद साहिब पातशाह जी नूं बाहर लिआंदा जावे, माता जी मिलना चाहुंदे ने, सिख संगतां दर्शन करना चाहुंदियां ने, बहुतियां दा हित वेख के सारा कुछ इस प्रकार दे नाल कीता है।
तो मैं कहो उपाव करी जह,
फिर मैं कहा माता जी दा हुक्म सी, सारिया दा हित सी, सारिया नूं वेख करके फिर इन्हां सिखां नूं मैं इह हुक्म कीता कि तुसीं जिवें उपा करना चाहुंदे हो, जिस तरह कोई जतन करना चाहुंदे हो करो।
जिम गुर भावै तिम अब की जह,
ते हुण गुरु साहिब जी जिवें तुहानूं भांदा, मैनूं तां माता जी दा हुक्म सी, उस हुक्म दे अनुसार इन्हां नूं मैं कहा, ਤੇ ਹੁਣ ਜਿਵੇਂ ਗੁਰੂ ਸਾਹਿਬ ਆਪ ਜੀ ਨੂੰ ਪਾਉਂਦਾ ਉਸੇ ਅਨੁਸਾਰ ਹੀ ਆਪ ਜੀ ਕਰ ਲਵੋ।
ਸੁਣ ਬ੍ਰਿਧ ਤੇ ਨਿਜ ਮਾਤ ਸੰਦੇਸਾ।
ਤੇ ਜਦੋਂ ਬਾਬਾ ਬੁੱਢਾ ਜੀ ਦੇ ਕੋਲੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਮਾਤਾ ਦਾ ਇਹ ਸੰਦੇਸਾ ਮਾਤ ਗੰਗਾ ਜੀ ਦਾ ਸੁਨੇਹਾ ਸੁਣਿਆ ਹੈ।
ਬੋਲਤ ਭਏ ਗੁਰੂ ਜਗਤੇਸਾ।
ਜਗਤ ਦੇ ਈਸ਼ਵਰ ਜਗਤੇਸ਼ਵਰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਬੋਲੇ ਕਹਿਣ ਲੱਗੇ।
ਜੇ ਬ੍ਰਿਧ ਆਦ ਮਾਤ ਸਭ ਕੇਰਾ।
ਜੇ ਬਾਬਾ ਬੁੱਢਾ ਜੀ ਤੁਹਾਡੀ ਵੀ ਮਰਜ਼ੀ ਇਸੇ ਵਿੱਚ ਹੈ ਤੇ ਮਾਤਾ ਜੀ ਦੀ ਮਰਜ਼ੀ ਵੀ ਜੇ ਇਸੇ ਅਨੁਸਾਰ ਹੈ।
ਕੀਨ ਮਤੋ ਇਮ ਯਤਨ ਵਡੇਰਾ।
ਤੇ ਫਿਰ ਤੁਸੀਂ ਇਹ ਮਤਾ ਪਕਾ ਕੇ ਸਾਰਾ ਵੱਡਾ ਯਤਨ ਕੀਤਾ ਜੇ ਮਾਤਾ ਜੀ ਵੀ ਇਸ ਤਰ੍ਹਾਂ ਚਾਹੁੰਦੇ ਨੇ ਤੇ ਬਾਬਾ ਬੁੱਢਾ ਜੀ ਜੇ ਤੁਸੀਂ ਵੀ ਇਸੇ ਤਰ੍ਹਾਂ ਚਾਹੁੰਦੇ ਹੋ ਤਾਂ ਕਰਕੇ ਤੁਸੀਂ ਜੇ ਇਹ ਯਤਨ ਕੀਤਾ ਹੈ।
ਤੋ ਹਮ ਕਹਾ ਸਖੈ ਕਹਿ ਬਾਨੀ।
ਤੇ ਫਿਰ ਹੁਣ ਉੱਥੇ ਸਾਡਾ ਕੀ ਕਹਿਣਾ ਬਣਦਾ। ਮਾਤਾ ਜੀ ਨੇ ਮਾਂ ਸਤਿਕਾਰ ਯੋਗ ਹੈ, ਮਾਤਾ ਜੀ ਦਾ ਹੁਕਮ ਮੈਂ ਵੀ ਕਿਵੇਂ ਟਾਲ ਸਕਦਾ ਜੇ ਉਹਨਾਂ ਨੇ ਹੁਕਮ ਕੀਤਾ ਤੇ ਬਾਬਾ ਬੁੱਢਾ ਜੀ ਤੁਹਾਡੀ ਵੀ ਮਰਜ਼ੀ ਹੈ ਫਿਰ ਸਾਡਾ ਇੱਥੇ ਕੁਝ ਕਹਿਣਾ ਬਣਦਾ ਨਹੀਂ।
ਤਉ ਨਾ ਆਚੀ ਤੈ ਕ੍ਰਿਤ ਠਾਨੀ।
ਪਰ ਫਿਰ ਵੀ ਇਹ ਚੰਗੀ ਗੱਲ ਨਹੀਂ ਜਿਹਨੇ ਇਹ ਕਰਾਮਾਤ ਵਿਖਾਉਣ ਦਾ ਸ਼ਕਤੀ ਵਿਖਾਉਣ ਦਾ ਯਤਨ ਕੀਤਾ ਫਿਰ ਵੀ ਇਹ ਗੱਲ ਚੰਗੀ ਨਹੀਂ ਹੈ।
ਅਜਰ ਜਰਨ ਕੀ ਵੱਡ ਵਡਿਆਈ।
ਅਜਰ ਨੂੰ ਜਰ ਲੈਣ ਦੇ ਵਿੱਚ ਵੱਡੀ ਵਡਿਆਈ ਹੈ।
ਮਹਿਮਾ ਕਹੈ ਸੰਤ ਸਮੁਦਾਈ।
ਜਿੰਨੇ ਵੀ ਸੰਤ ਨੇ ਸਾਰੇ ਸੰਤ ਵੀ ਇਹੋ ਗੱਲ ਬਿਆਨ ਕਰਦੇ ਹਨ ਕਿ ਅਜਰ ਨੂੰ ਜਰਨ ਦੇ ਵਿੱਚ ਵੱਡੀ ਵਡਿਆਈ ਹੈ।
ਦੋਹਰਾ ਗੁਰ ਸੈਨਾ ਪਤ ਨਰ ਪਠਿਓ ਆਇਓ ਸ਼੍ਰੀ ਗੁਰ ਪਾਸ।
ਇਧਰੋਂ ਵਜ਼ੀਰ ਖਾਂ ਸੈਨਾਪਤੀ ਬਾਦਸ਼ਾਹ ਜਹਾਂਗੀਰ ਦਾ ਉਹਨੇ ਸਤਿਗੁਰੂ ਪਾਤਸ਼ਾਹ ਜੀ ਦਾ ਜਿੱਥੇ ਪਿੱਛੇ ਆਗਰੇ ਡੇਰਾ ਸੀ ਉੱਥੇ ਘੋੜਿਆਂ ਦੀ ਹਾਲਤ ਵੇਖੀ ਹੈ, ਪਿੱਛੇ ਮਸਤਾਨਾ ਪਹਿਰਾ ਵੇਖਿਆ ਤੇ ਇਹ ਸੈਨਾਪਤੀ ਨੇ ਗੁਰੂ ਸਾਹਿਬ ਜੀ ਦੇ ਕੋਲ ਇੱਕ ਆਪਣਾ ਆਦਮੀ ਭੇਜਿਆ ਹੈ।
ਦਰਸ਼ਨ ਦੇਖਤ ਜੋਰ ਕਰ ਨਮੋ ਕਰੀ ਅਰਦਾਸ।
ਆ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲ ਗਵਾਲੀਅਰ ਕਿਲ੍ਹੇ ਵਿੱਚ ਪਹੁੰਚਿਆ। ਜਦੋਂ ਗੁਰੂ ਸਾਹਿਬ ਜੀ ਦੇ ਕੋਲ ਪਹੁੰਚਿਆ ਦਰਸ਼ਨ ਕੀਤੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਨਮਸਕਾਰ ਕਰਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਲੱਗਾ।
ਜੋ ਭਈ ਹੈ ਗਨ ਰਾਵਰ ਕੇ ਪੁਰਮਾਹੀ।
ਇਹ ਸਤਿਗੁਰੂ ਪਾਤਸ਼ਾਹ ਜੀ ਸਮੂਹ ਘੋੜੇ ਅਤੇ ਫੌਜਾਂ ਆਪ ਜੀ ਦੀਆਂ ਜੋ ਪਿੱਛੇ ਆਗਰੇ ਵਿੱਚ ਜਿੱਥੇ ਉਹਨਾਂ ਦਾ ਨਿਵਾਸ ਹੈ।
ਕਾਸ ਅਲਪ ਕਰ ਆਵਤ ਨਾਹੀ।
ਉੱਥੇ ਘੋੜਿਆਂ ਦੇ ਵਾਸਤੇ ਪਾਤਸ਼ਾਹ ਘਾਹ ਬਹੁਤ ਥੋੜਾ ਹੁੰਦਾ, ਬਹੁਤਾ ਥੋੜਾ ਘਾਹ ਘੋੜਿਆਂ ਦੇ ਵਾਸਤੇ ਉੱਥੇ ਪਹੁੰਚਦਾ ਹੈ।
ਦਾਣੇ ਕੇ ਆਧਾਰ ਪਰ ਰਹੇ।
ਦਾਣੇ ਤੇ ਘੋੜੇ ਗੁਜ਼ਾਰਾ ਕਰਦੇ ਨੇ, ਜਿਹੜਾ ਦਾਣਾ ਪਾਇਆ ਜਾਂਦਾ ਘੋੜਿਆਂ ਨੂੰ ਉਹਦੇ ਤੇ ਘੋੜੇ ਆਪਣਾ ਨਿਰਵਾਹ ਕਰ ਰਹੇ ਨੇ, ਉਸ ਅਨੁਸਾਰ ਹੀ ਉਹ ਆਪਣਾ ਜਿਹੜਾ ਪੇਟ ਭਰ ਰਹੇ ਨੇ, ਪਰ ਉਹਨਾਂ ਨੂੰ ਜਿਹੜਾ ਹਰਾ ਘਾਹ ਹੈ ਉਹ ਨਹੀਂ ਮਿਲ ਰਿਹਾ, ਬਹੁਤ ਥੋੜਾ ਘਾਹ ਉੱਥੇ ਪਹੁੰਚਦਾ ਹੈ।
ਹਰੇ ਤ੍ਰਿਨਣ ਕੋ ਕਿਮ ਹੋਣਾ ਲਹੈ।
ਕਿਸੇ ਪ੍ਰਕਾਰ ਦੇ ਨਾਲ ਜਿਹੜਾ ਹਰਾ ਘਾਹ ਉੱਥੇ ਨਹੀਂ ਪਹੁੰਚਦਾ।
ਦੇਤ ਦਰੋਗੇ ਮਲਿਨ ਸੋ ਥੋਰੇ।
ਤੇ ਜਿਹੜਾ ਦਰੋਗਾ ਹੈ ਉਹ ਬਹੁਤ ਥੋੜਾ ਘਾਹ, ਮੈਲਾ ਜਾ ਜਿਹੜਾ ਘਾਹ ਹੈ ਉਹ ਬਹੁਤ ਥੋੜਾ ਘਾਹ ਘੋੜਿਆਂ ਵਾਸਤੇ ਭੇਜਦਾ ਹੈ।
ਦੁਰਬਲ ਹੋ ਤਾਂ ਆਪ ਕੇ ਘੋੜੇ।
ਪਾਤਸ਼ਾਹ ਆਪ ਜੀ ਦੇ ਘੋੜੇ ਜਿਹੜੇ ਬੜੇ ਦੁਰਬਲ ਬੜੇ ਕਮਜ਼ੋਰ ਹੋ ਗਏ ਹਨ।
ਸੁਣ ਕਰ ਸ਼੍ਰੀ ਹਰਗੋਬਿੰਦ ਚੰਦ
ਚੰਦਨਵਾ ਸਮਾਨ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਸੁਣ ਕਰਕੇ ਇਹਦੀ ਬੇਨਤੀ ਬੋਲੇ ਕਹਿਣ ਲੱਗੇ।
ਬ੍ਰਿਧ ਸਾਹਿਬ ਤੁਮ ਸੁਮਤ ਬਿਲੰਦ।
ਕਹਿਣ ਲੱਗੇ ਬਾਬਾ ਬੁੱਢਾ ਜੀ ਤੁਸੀਂ ਬੜੇ ਸੁਮਤਵੰਤ ਬੜੇ ਸਿਆਣੇ ਹੋ,
ਡੇਰਾ ਕਰੋ ਸੰਭਾਰਨ ਸਾਰੋ।
ਜਾਓ ਤੁਸੀਂ ਜਾ ਕੇ ਸਾਰੇ ਡੇਰੇ ਦੀ ਸੰਭਾਲ ਭਲੀ ਪ੍ਰਕਾਰ ਦੇ ਨਾਲ ਕਰੋ।
ਜਬ ਲਗ ਮੇਲ ਨਾ ਬਨ ਹੈ ਹਮਾਰੋ।
ਜਦੋਂ ਤੱਕ ਤੁਹਾਡਾ ਤੇ ਸਾਡਾ ਮੇਲ ਨਹੀਂ ਹੋ ਜਾਂਦਾ।
ਜਬ ਕੋ ਦਿਸ ਹੈ ਖਾਣ ਦਾਨਾ।
ਤੇ ਤੁਸੀਂ ਜਾ ਕੇ ਸਾਰਿਆਂ ਨੂੰ ਖਾਣਾ ਦੇਣਾ ਦੇਣਾ ਕਰੋ। ਫੌਜਾਂ ਉੱਥੇ ਨੇ, ਫੌਜਾਂ ਨੂੰ ਵੇਖੋ, ਘੋੜਿਆਂ ਨੂੰ ਕੋਈ ਜਿਹੜਾ ਘਾਹ ਦਾਣਾ ਚਾਹੀਦਾ ਉਹ ਆਪ ਜਾ ਕੇ ਸਾਰਿਆਂ ਨੂੰ ਦੇਣਾ ਕਰੋ।
ਲੈ ਕਰ ਖਰਚੋ ਦਰਬ ਮਹਾਨਾ।
ਬਹੁਤ ਸਾਰਾ ਧਨ ਲੈ ਕੇ ਖਰਚ ਕਰੋ। ਧਨ ਖਰਚ ਕਰਨ ਵਿੱਚ ਕੋਈ ਕਿਸੇ ਪ੍ਰਕਾਰ ਦੇ ਢਿੱਲ ਨਹੀਂ ਵਰਤਣੀ, ਬਹੁਤ ਸਾਰਾ ਧਨ ਲੈ ਕੇ ਉੱਥੇ ਖਰਚ ਕੀਤਾ ਜਾਵੇ।
ਸਕਲ ਤੁਰੰਗ ਚਮੂਲ ਹੋ ਸੰਗ।
ਤੇ ਸਾਰੇ ਜਿਹੜੇ ਸੈਨਾ ਹੈ ਜਿਹੜੇ ਘੋੜੇ ਹਨ ਸਾਰਿਆਂ ਨੂੰ ਨਾਲ ਲੈ ਕਰਕੇ
ਹਰੋ ਘਾਸ ਪਿਕ ਥਿਰੋ ਨੇ ਸੰਗ।
ਤੇ ਜਿੱਥੇ ਹਰਾ ਘਾਹ ਹੋਵੇ, ਜਿਸ ਇਲਾਕੇ ਦੇ ਵਿੱਚ ਹਰਾ ਘਾਹ ਬਹੁਤਾ ਹੋਵੇ ਉਹ ਥਾਂ ਤੇ ਆਪ ਸਾਰਿਆਂ ਨੂੰ ਨਾਲ ਲੈ ਕੇ ਜਾਣਾ ਕਰੋ।
ਬਾਂਗਰ ਕੀ ਦਿਸ ਤਿਣ ਬਹੁ ਜਹਾ।
ਜਿੱਥੇ ਬਾਂਗਰ ਦਾ ਇਲਾਕਾ ਹੈ ਆ ਕਰਨਾਲ ਕੈਥਲ ਜੀਦ ਪਰਾ ਤੋਂ ਸਾਰਾ ਜਿਹੜਾ ਇਹ ਬੰਜਰ ਧਰਤੀ ਸੀ, ਇਹ ਮੀਂਹ ਦੇ ਆਸਰੇ ਤੇ ਥੋੜੀ ਬਹੁਤ ਫਸਲ ਹੋਇਆ ਕਰਦੀ ਸੀ, ਬੜੀ ਕਠੋਰ ਧਰਤੀ ਸੀ ਤੇ ਇੱਥੇ ਇਸ ਇਲਾਕੇ ਵਿੱਚ ਜਿਹੜਾ ਸੀ ਬਾਂਗਰ ਦੇ ਇਲਾਕੇ ਵਿੱਚ ਘਾਹ ਸੀ। ਗੁਰੂ ਸਾਹਿਬ ਕਹਿਣ ਲੱਗੇ ਜਿਹੜਾ ਉਹ ਬਾਂਗਰ ਦਾ ਇਲਾਕਾ ਹੈ,
ਜਾਏ ਕਰੋ ਅਬ ਡੇਰਾ ਤਹਾਂ।
ਉਹ ਬਾਂਗਰ ਦੇ ਇਲਾਕੇ ਵਿੱਚ ਜਾ ਕੇ ਬਾਬਾ ਬੁੱਢਾ ਜੀ ਸਾਰੀਆਂ ਫੌਜਾਂ ਘੋੜੇ ਆਦਿਕ ਲੈ ਕੇ ਉੱਥੇ ਡੇਰਾ ਕਰੋ।
ਹਮ ਜਬ ਕਰੈ ਹਕਾਰਨ ਆਵਹੋ,
ਤੇ ਜਦੋਂ ਅਸੀਂ ਤੁਹਾਨੂੰ ਆਪਣੇ ਕੋਲ ਬੁਲਾਈਏ ਫਿਰ ਤੁਸੀਂ ਚੱਲ ਕੇ ਸਾਡੇ ਕੋਲ ਆਉਣਾ ਹੈ।
ਤਾਵਤ ਤ੍ਰਿਨਣ ਤੁਰੰਗ ਚਰਾਵਹੋ,
ਇਸ ਪ੍ਰਕਾਰ ਦੇ ਨਾਲ ਜਿਹੜਾ ਤੁਰਤ ਚੱਲ ਕਰਕੇ ਹੈ ਉੱਥੇ ਪਹੁੰਚ ਕਰਕੇ ਚੱਲ ਕਰ ਆਣ ਘੋੜਿਆਂ ਦੇ ਸੰਭਾਲ ਜਿਹੜੀ ਆਪ ਜੀ ਜਾ ਕਰਕੇ ਕਰੋ।
ਬ੍ਰਿਧ ਸਾਹਿਬ ਗੁਰ ਕੇ ਬਚ ਮਾਨੇ,
ਤੇ ਬਾਬਾ ਬੁੱਢਾ ਜੀ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕਹੇ ਉਹਨਾਂ ਬਚਨਾਂ ਨੂੰ ਮਨ ਕਰਕੇ ਬਾਬਾ ਬੁੱਢਾ ਜੀ
ਭਇਓ ਤਿਆਰ ਅਬ ਬੰਧਨ ਠਾਨੇ,
ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੇ ਚੱਲਣ ਦੇ ਤਿਆਰੀ ਕੀਤੀ, ਨਮਸਕਾਰ ਕਰਕੇ ਚੱਲਣ ਦੀ ਤਿਆਰੀ ਕੀਤੀ ਹੈ ਬਾਬਾ ਬੁੱਢਾ ਜੀ ਨੇ।
ਚੱਲ ਕਰ ਆਣ ਪਹੁੰਚਿਓ ਡੇਰੇ,
ਗੁਰੂ ਸਾਹਿਬ ਜੀ ਦੀ ਆਗਿਆ ਪਾ ਕੇ ਗਵਾਲੀਅਰ ਦੇ ਕਿਲੇ ਤੋਂ ਚੱਲ ਕੇ ਜਿੱਥੇ ਫੌਜਾਂ ਨੇ ਡੇਰਾ ਕੀਤਾ ਹੋਇਆ ਸੀ ਬਾਬਾ ਬੁੱਢਾ ਜੀ ਉੱਥੇ ਡੇਰੇ ਚ ਆਣ ਪਹੁੰਚੇ ਹਨ।
ਨਿਸ ਬਸ ਕੈ ਦੁਰਬਲ ਅਸਹੇਰੇ,
ਤੇ ਆ ਕੇ ਹੁਣ ਰਾਤ ਬਤੀਤ ਕੀਤੀ, ਸਵੇਰ ਹੋਈ, ਸਵੇਰ ਹੋ ਕੇ ਬਾਬਾ ਬੁੱਢਾ ਜੀ ਨੇ ਸਾਰੇ ਡੇਰੇ ਦੀ ਖਬਰ ਸਾਰ ਲਈ, ਵੇਖਿਆ ਜਿਹੜੇ ਘੋੜੇ ਉਹ ਬਹੁਤ ਕਮਜ਼ੋਰ ਹੋ ਚੁੱਕੇ ਹਨ।
ਰੋਤ ਪ੍ਰਾਤ ਚੜ ਲੇ ਦਲ ਸਾਰਾ,
ਤੇ ਹੁਣ ਸਵੇਰ ਹੁੰਦਿਆਂ ਸਾਰਾ ਜਿੰਨਾ ਦਲ ਸੀ ਬਾਬਾ ਬੁੱਢਾ ਜੀ ਨੇ ਉਹ ਸਾਰੇ ਦਲ ਨੂੰ ਨਾਲ ਲੈ ਕਰਕੇ
ਤੀਰਗ ਪੰਥ ਉਲੰਘ ਨਿਹਾਰਾ,
ਤੇ ਬਹੁਤ ਪੈਂਡਾ ਤੈਅ ਕਰਦਿਆਂ ਦਿੱਲੀ ਕੋਲ ਆਣ ਪਹੁੰਚੇ ਹਨ।
ਚਲੇ ਆਗਰੇ ਤੇ ਸਭ ਆਏ,
ਆਗਰੇ ਤੋਂ ਚੱਲ ਕਰਕੇ ਪੈਂਡਾ ਤੈਅ ਕਰਦਿਆਂ ਚੱਲਦਿਆਂ ਚੱਲਦਿਆਂ
ਦਿੱਲੀ ਨਗਰ ਪਿਖਿਓ ਸਮੁਦਾਇ,
ਦਿੱਲੀ ਦੇ ਨਿਕਟ ਆਣ ਪਹੁੰਚੇ, ਸਾਹਮਣੇ ਦਿੱਲੀ ਨਗਰ ਵੇਖਿਆ ਹੈ।
ਸੁਣਿਓ ਘਾਸ ਜਹ ਖੋਰੋ ਉਦਾਰੇ,
ਇੱਥੇ ਆ ਕੇ ਸੁਣਿਆ ਜਿਸ ਇਲਾਕੇ ਵਿੱਚ ਬਹੁਤ ਸੰਘਣਾ ਘਾਹ ਖੜਾ ਸੀ, ਹਰਾ ਘਾਹ ਜਿਸ ਇਲਾਕੇ ਵਿੱਚ ਬਹੁਤ ਸੰਘਣਾ ਸੀ,
ਪੰਚ ਕੋਸਪੁਰ ਤਿਆਗ ਪਧਾਰੇ,
ਪੰਜ ਕੋਹ ਦਿੱਲੀ ਤੋਂ ਦੂਰ ਪਾਸੇ ਹਟ ਕਰਕੇ ਬਾਬਾ ਬੁੱਢਾ ਜੀ ਉੱਥੇ ਗਏ ਹਨ।
ਹਰਿਤ ਤ੍ਰਿਨਣ ਦੇਖਤ ਹਰ ਖਾਏ,
ਉਸ ਇਲਾਕੇ ਵਿੱਚ ਜਾ ਕੇ ਬਾਬਾ ਬੁੱਢਾ ਜੀ ਨੇ ਵੇਖਿਆ ਬੜਾ ਹਰਾ ਘਾਹ ਸੰਘਣਾ ਖੜਾ ਹੈ, ਵੇਖ ਕਰਕੇ ਹਰੇ ਖਾ ਘਾਹ ਨੂੰ ਬਾਬਾ ਬੁੱਢਾ ਜੀ ਬੜੇ ਪ੍ਰਸੰਨ ਹੋਏ।
ਕਰਿਓ ਸਿਵਰ ਉਤਰੇ ਸਮੁਦਾਇ,
ਹੁਣ ਇੱਥੇ ਡੇਰਾ ਕੀਤਾ ਸਾਰੇ ਉਤਰੇ ਨੇ, ਉਤਰ ਕਰਕੇ ਬੜੀ ਸੁੰਦਰ ਜਗ੍ਹਾ ਵੇਖ ਕਰਕੇ ਇੱਥੇ ਡੇਰਾ ਕੀਤਾ।
ਲਈ ਸਬਣ ਕੀ ਸੁਧ ਬ੍ਰਿਧ ਤਬੈ,
ਤੇ ਸਾਰਿਆਂ ਦਾ ਉਤਾਰਾ ਕਰਵਾ ਕੇ ਬਾਬਾ ਬੁੱਢਾ ਜੀ ਨੇ ਸਾਰਿਆਂ ਦੇ ਸੁਧ ਸਾਰ ਲਈ ਹੈ।
ਜੋ ਚਾਹੇ ਅਤ ਸੋ ਲੇ ਪਟ ਸਬੈ,
ਜਿਹੜੇ ਸਿਪਾਹੀ ਸਨ ਫੌਜਾਂ ਸਨ ਉਹਨਾਂ ਫੌਜਾਂ ਨੂੰ ਜੋ ਕੁਝ ਚਾਹੀਦਾ ਸੀ ਸਾਜੋ ਸਮਾਨ ਰਸਤ ਬਾਣੀ ਉਹ ਸਾਰਿਆਂ ਨੇ ਬਾਬਾ ਬੁੱਢਾ ਜੀ ਦੇ ਕੋਲੋਂ ਲਿਆ ਹੈ ਲੋੜ ਅਨੁਸਾਰ।
ਦਿੱਲੀ ਮਹਿਮਿਲ ਸ਼ਾਹੋ ਕੇ ਸਾਥ,
ਤੇ ਹੁਣ ਇੱਧਰ ਦਿੱਲੀ ਵਿੱਚ ਬਾਦਸ਼ਾਹ ਨੂੰ ਮਿਲਣ ਦੇ ਲਈ
ਜਬ ਲੋ ਚੜੋ ਨਾ ਸਤਿਗੁਰ ਨਾਥ,
ਜਿੰਨੀ ਦੇਰ ਤੱਕ ਸਤਿਗੁਰ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਸਵਾਰ ਹੋ ਕੇ ਰਵਾਨਾ ਹੋ ਕੇ ਨਹੀਂ ਆਏ,
ਤਬ ਲੋ ਤਹਾਂ ਟਿਕਾਇਓ ਡੇਰਾ,
ਉਦੋਂ ਤੱਕ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਦਾ ਹੁਕਮ ਸੀ ਕਿ ਜਿੰਨੀ ਦੇਰ ਤੱਕ ਤੁਹਾਡਾ ਸਾਡਾ ਮਿਲਾਪ ਨਹੀਂ ਹੋ ਜਾਂਦਾ ਉਦੋਂ ਤੱਕ ਤੁਸੀਂ ਉੱਥੇ ਰੁਕਣਾ, ਹੁਣ ਉਦੋਂ ਤੱਕ ਬਾਬਾ ਬੁੱਢਾ ਜੀ ਨੇ ਡੇਰਾ ਉੱਥੇ ਹੀ ਰੱਖਿਆ ਹੈ।
ਸਹਿਤ ਤੁਰੰਗਣ ਹਰਖ ਕਨੇਰਾ,
ਫੌਜਾਂ ਤੇ ਘੋੜਿਆਂ ਦੇ ਸਮੇਤ ਬੜੇ ਖੁਸ਼ੀ ਤੇ ਆਨੰਦ ਦੇ ਸਹਿਤ ਇੱਥੇ ਜਿਹੜਾ ਡੇਰਾ ਕਰਕੇ ਆਨੰਦ ਸਹਿਤ ਰਹਿ ਰਹੇ ਹਨ।
ਅਬ ਲੋ ਤਿਸ ਬਲ ਚਿਨ ਲਖੰਤੇ,
ਹੁਣ ਉਹ ਜਿਹੜੀ ਥਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਬਾਬਾ ਬੁੱਢਾ ਜੀ ਨੇ ਉਸ ਜਗ੍ਹਾ ਤੇ ਆ ਕੇ ਡੇਰਾ ਕੀਤਾ ਫੌਜਾਂ ਤੇ ਘੋੜੇ ਲੈ ਕੇ, ਕਹਿੰਦੇ ਉਸ ਥਾਂ ਤੇ ਅਜੇ ਤੱਕ ਵੀ ਕੋਈ ਨਾ ਕੁਝ ਚਿੰਨ ਜਿਹੜਾ ਉਹ ਦਿਖਾਈ ਦਿੰਦੇ ਹਨ।
ਜਾਗਾ ਬ੍ਰਿਧ ਕੀ ਲੋਕ ਕਹੰਤੇ,
ਤੇ ਸਾਰੇ ਕਹਿੰਦੇ ਨੇ ਬਾਬਾ ਬੁੱਢਾ ਜੀ ਦੀ ਜਗ੍ਹਾ ਹੈ, ਉੱਥੋਂ ਦੇ ਨੇੜੇ ਤੇੜੇ ਵਸਣ ਵਾਲੇ ਜਿਹੜੇ ਲੋਕ ਨੇ ਉਹ ਕਹਿੰਦੇ ਇਹ ਜਗ੍ਹਾ ਬਾਬਾ ਬੁੱਢਾ ਜੀ ਦੀ ਹੈ।
ਕਬ ਸਿੱਖ ਬੈਠ ਹੈ ਸੇਵ ਕਰਨ ਤਾਂ,
ਉਸ ਸਮੇਂ ਤੋਂ ਬਾਅਦ ਕੋਈ ਨਾ ਕੋਈ ਸਿੱਖ ਬੈਠ ਕੇ ਉੱਤੇ ਸੇਵਾ ਕਰਦਾ ਰਹਿੰਦਾ।
ਤੁਰਕ ਰਾਜ ਕਰ ਨਹੀਂ ਰਹੰਤਾ,
ਤੇ ਤੁਰਕਾਂ ਦਾ ਰਾਜ ਸੀ ਤੁਰਕਾਂ ਦਾ ਰਾਜ ਹੋਣ ਕਰਕੇ ਕੋਈ ਉੱਥੇ ਬਹੁਤਾ ਸਮਾਂ ਨਹੀਂ ਸੀ ਰੁਕਦਾ ਠਹਿਰਦਾ, ਕੋਈ ਸਮਾਂ ਬੈਠ ਕੇ ਉੱਥੇ ਕੋਈ ਨਾ ਕੋਈ ਗੁਰੂ ਕਾ ਸਿੱਖ ਸੇਵਾ ਕਰ ਆਉਂਦਾ। ਤੁਰਕਾਂ ਦਾ ਰਾਜ ਹੋਣ ਕਰਕੇ ਉੱਥੇ ਕੋਈ ਰੁਕਦਾ ਨਹੀਂ ਸੀ।
ਪਠਿਓ ਸ਼ਾਹੋ ਉਮਰਾਵ ਜੋ ਤੂਰਨ,
ਤੇ ਹੁਣ ਇਧਰੋਂ ਬਾਦਸ਼ਾਹ ਨੇ ਆਪਣਾ ਜਿਹੜਾ ਉਮਰਾਵ ਭੇਜਿਆ ਸੀ ਉਹ ਤੁਰਤ ਚੱਲ ਕਰਕੇ ਗਿਆ।
ਪਹੁੰਚਿਓ ਜਾਏ ਭਿਖੇ ਗੁਰਪੂਰਨ,
ਤੇ ਹੁਣ ਉਹ ਗਵਾਲੀਅਰ ਦੇ ਕਿਲੇ ਵਿੱਚ ਪਹੁੰਚਦਾ, ਤੇ ਗਵਾਲੀਅਰ ਦੇ ਕਿਲੇ ਵਿੱਚ ਪਹੁੰਚ ਕੇ ਪੂਰਨ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਵੇਖਦਾ ਹੈ।
ਕਰੇ ਬੰਦਗੀ ਜੁਗ ਕਰ ਜੋਰੇ,
ਤੇ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ।
ਬੈਠ ਗਯੋ ਪਦ ਸ਼ਾਹੋ ਨਿਹੋਰੇ,
ਤੇ ਹੁਣ ਬੈਠ ਕਰਕੇ ਕਹਿਣ ਲੱਗਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਬਾਦਸ਼ਾਹ ਨੇ ਆਪਣੇ ਵੱਲੋਂ ਨਮਸਕਾਰ ਭੇਜੀ ਹੈ, ਨਾਲ ਇੱਕ ਬੇਨਤੀ ਭੇਜੀ ਹੈ। ਉਹ ਬੇਨਤੀ ਕਿਵੇਂ ਇਹ ਉਮਰਾਵ ਵਜ਼ੀਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਕਰਦਾ ਹੈ, ਤਾਂ ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ।